ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਿਰਾਜਮਾਨ ਹਨ। ਬਾਬੇ ਪ੍ਰਿਥੀ ਚੰਦ ਤੇ ਮਹਾਦੇਵ ਜੀ ਦੀ ਪੂਜਾ ਬੰਦ ਹੋ ਗਈ ਹੈ ਕਿਉਂਕਿ ਭਾਈ ਗੁਰਦਾਸ ਜੀ ਨੇ ਕਮਰ ਕੱਸਾ ਕੀਤਾ ਹੈ। ਸਾਰੀ ਸੰਗਤ ਨੂੰ ਪ੍ਰੇਰ ਕੇ ਮਹਾਰਾਜ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਲਿਆਉਂਦੇ ਹਨ। ਤੋ ਬਾਬੇ ਪ੍ਰਿਥੀ ਚੰਦ ਤੇ ਮਹਾਦੇਵ ਹੋਣਾ ਨੇ ਸੋਚਿਆ ਕਿ ਨਗਰ ਤੋਂ ਬਾਹਰ ਜਿਹੜੇ ਦੂਸਰੇ ਸ਼ਹਿਰ ਨੇ ਦੇਸ਼ ਨੇ ਜਿੱਥੇ ਸੰਗਤ ਨੂੰ ਨਹੀਂ ਪਤਾ ਗੁਰੂ ਘਰ ਬਾਰੇ ਉਹਨਾਂ ਦੇ ਕੋਲ ਜਾ ਕੇ ਆਪਣੇ ਆਪ ਨੂੰ ਗੁਰੂ ਕਰਕੇ ਪ੍ਰਗਟ ਕਰਕੇ ਸੰਗਤ ਕੋਲੋਂ ਮਾਇਆ ਗੁਰਾਈਏ। ਤਾਂ ਉਸ ਵਕਤ ਬਾਬਾ ਪ੍ਰਿਥੀ ਚੰਦ ਤੇ ਮਹਾਦੇਵ ਜੀ ਜਦੋਂ ਦੂਸਰੇ ਸ਼ਹਿਰਾਂ ਚ ਗਏ ਤੇ ਭਾਈ ਗੁਰਦਾਸ ਜੀ ਨੇ ਹੁਕਮਨਾਮੇ ਲਿਖ ਕੇ ਸੰਗਤ ਨੂੰ ਭੇਜ ਦਿੱਤੇ ਔਰ ਆਖਿਆ ਸੰਗਤ ਜੀ ਗੁਰੂ ਅਰਜਨ ਸਾਹਿਬ ਨੇ ਇਹਨੇ ਨੂੰ ਪਿੱਛੇ ਭਾਈ ਗੁਰਦਾਸ ਜੀ ਵੀ ਜਾ ਪਹੁੰਚੇ। ਬਾਬੇ ਪ੍ਰਿਥੀ ਚੰਦ ਤੇ ਮਹਾਦੇਵ ਹੋਣੀ ਵਾਪਸ ਆ ਗਏ ਅੰਮ੍ਰਿਤਸਰ ਸਾਹਿਬ ਖਾਲੀ ਹੱਥ। ਕਹਿਣ ਲੱਗੇ ਅਸੀਂ ਵੀ ਤਾਂ ਗੁਰੂ ਦੇ ਪੁੱਤਰ ਹਾਂ, ਸਾਡਾ ਵੀ ਤਾਂ ਕੋਈ ਰੋਜ਼ਗਾਰ ਚੱਲੇ। ਗੁਰੂ ਅਰਜਨ ਸਾਹਿਬ ਨਾਲ ਗੱਲਬਾਤ ਕਰਕੇ ਵਿੱਚ ਕੁਝ ਸਿਆਣੇ ਸਿੱਖਾਂ ਨੇ ਕੁਝ ਦੁਕਾਨਾਂ ਬਾਬੇ ਪ੍ਰਿਥੀ ਚੰਦ ਨੂੰ ਦੇ ਦਿੱਤੀਆਂ ਜਿਨ੍ਹਾਂ ਦਾ ਕਿਰਾਇਆ ਤੇ ਟੈਕਸ ਜਿਹੜਾ ਆਉਂਦਾ ਸੀ, ਕੁਝ ਦੁਕਾਨਾਂ ਬਾਬੇ ਮਹਾਦੇਵ ਜੀ ਨੂੰ ਦੇ ਦਿੱਤੀਆਂ। ਗੁਰੂ ਅਰਜਨ ਸਾਹਿਬ ਜੀ ਨੇ ਕੋਈ ਦੁਕਾਨ ਦਾ ਕੋਈ ਕਿਰਾਇਆ ਨਹੀਂ ਰੱਖਿਆ, ਕੇਵਲ ਸੰਗਤ ਆਉਂਦੀ ਹੈ ਉਹਨਾਂ ਕੋਲੋਂ ਜਿਹੜੀ ਮਾਇਆ ਹਾਜ਼ਰ ਹੁੰਦੀ ਉਹਦੇ ਨਾਲ ਗੁਰੂ ਘਰ ਦਾ ਨਿਰਵਾਹ ਚੱਲਦਾ ਹੈ। ਤੋ ਇਸ ਪ੍ਰਕਾਰ ਨਾਲ ਕੁਝ ਸਮੇਂ ਲਈ ਬਾਬਾ ਪ੍ਰਿਥੀ ਚੰਦ ਤੇ ਮਹਾਦੇਵ ਜੀ ਸ਼ਾਂਤ ਨੇ, ਪਰ ਪ੍ਰਿਥੀ ਚੰਦ ਦਾ ਹਿਰਦਾ ਕੋਈ ਨਾ ਕੋਈ ਕਪਟ ਛਲ ਤੇ ਫਰੇਬ ਨੂੰ ਚਿਤਵਦਾ ਰਹਿੰਦਾ ਹੈ। ਬਾਹਰੋਂ ਤਾਂ ਜਾ ਕੇ ਮਿੱਠੀਆਂ ਮਿੱਠੀਆਂ ਗੱਲਾਂ ਕਰ ਲੈਂਦੇ ਗੁਰੂ ਅਰਜਨ ਸਾਹਿਬ ਨਾਲ, ਮੀਣੇ ਜੋ ਸੀ। ਭਾਈ ਗੁਰਦਾਸ ਜੀ ਨੇ ਬਾਬੇ ਪ੍ਰਿਥੀ ਚੰਦ ਨੂੰ ਮੀਣਾ ਲਿਖਿਆ ਕਿਉਂਕਿ ਮੀਣੇ ਦਾ ਮਤਲਬ ਹੁੰਦਾ ਵੀ ਜਿਹੜੇ ਮੂੰਹ ਦੇ ਮਿੱਠੇ ਤੇ ਅੰਦਰੋਂ ਮੀਸਣੇ ਹੋਣ, ਅੰਦਰੋਂ ਮਾੜੀ ਬਿਰਤੀ ਰੱਖਦੇ ਹੋਣ, ਉਹਨੂੰ ਮੀਣਾ ਕਹਿੰਦੇ ਹਨ। ਤੋ ਭਾਈ ਗੁਰਦਾਸ ਜੀ ਨੇ ਬਾਬੇ ਪ੍ਰਿਥੀ ਚੰਦ ਨੂੰ ਮੀਣਾ ਲਿਖਿਆ। ਤੋ ਮੂੰਹ ਤੋਂ ਤਾਂ ਬੜੀਆਂ ਮਿੱਠੀਆਂ ਗੱਲਾਂ ਕਰਦੇ ਗੁਰੂ ਅਰਜਨ ਸਾਹਿਬ ਕੋਲ ਜਾ ਕੇ, ਪਰ ਮਨ ਚ ਸ਼ਰੀਕਾ ਚਿਤਵਦੇ ਹਨ। ਆਓ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਵਸਾਉਂਦਿਆਂ ਗੁਰਦੇਵ ਜੀ ਦੇ ਪਾਵਨ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਸਰਵਣ ਕਰੀਏ। ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਚੋਪਈ ਕੇਤਕ ਸਮਾਂ ਬਤੀਤਿਓ ਜਬੇ।
ਇਸੇ ਤਰ੍ਹਾਂ ਜਦੋਂ ਕੁਝ ਸਮਾਂ ਬਤੀਤ ਹੋ ਗਿਆ,
ਪ੍ਰਿਥੀਏ ਕੇ ਸੁਤ ਉਪਜਿਓ ਤਬੇ,
ਬਾਬੇ ਪ੍ਰਿਥੀ ਚੰਦ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ,
ਮਿਹਰਵਾਨ ਤੈ ਨਾਮ ਬਖਾਨਾ,
ਜਿਹਦਾ ਨਾਮ ਬਾਬਾ ਮਿਹਰਵਾਨ ਜੀ ਰੱਖਿਆ ਗਿਆ। ਕੱਲ ਵੀ ਬੇਨਤੀ ਕੀਤੀ ਸੀ, ਬਾਬੇ ਮਿਹਰਵਾਨ ਨੇ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਆਪਣਾ ਬਚਪਨ ਬਤੀਤ ਕੀਤਾ। ਜਨਮ ਸਾਖੀ ਵੀ ਲਿਖੀ ਗੁਰੂ ਨਾਨਕ ਸਾਹਿਬ ਦੀ। ਇਹਨਾਂ ਦਾ ਇੱਕ ਮਤ ਵੀ ਚੱਲਿਆ ਜਿਨ੍ਹਾਂ ਨੂੰ ਦੀਵਾਨਿਆਂ ਦਾ ਮਤ ਕਹਿੰਦੇ ਹਨ, ਉਹ ਸੰਪਰਦਾਏ ਜੋ ਬਾਬੇ ਮਿਹਰਵਾਨ ਤੋਂ ਚੱਲੇ। ਖੈਰ ਬਾਬਾ ਮਿਹਰਵਾਨ ਇਹਦਾ ਨਾਮ ਰੱਖਿਆ ਗਿਆ।
ਭਈ ਵਧਾਈ ਆਨੰਦ ਮਹਾਨਾ,
ਬੜੀਆਂ ਵਧਾਈਆਂ ਵੱਜੀਆਂ। ਬਾਬੇ ਪ੍ਰਿਥੀ ਚੰਦ ਨੂੰ ਵਧਾਈਆਂ ਮਿਲੀਆਂ, ਬੀਬੀ ਕਰਮੋ ਰਾਣੀ ਨੂੰ ਵਧਾਈਆਂ ਮਿਲੀਆਂ।
ਕਿਤਕ ਮਾਸ ਕੋ ਪਿਕ ਸੁਖ ਪਾਵੇ,
ਕੁਝ ਕੁ ਮਹੀਨੇ ਬੀਤ ਗਏ, ਬਾਬਾ ਪ੍ਰਿਥੀ ਚੰਦ ਜੀ ਬੜੇ ਖੁਸ਼ ਨੇ, ਘਰ ਚ ਪੁੱਤਰ ਦਾ ਜਨਮ ਹੋਇਆ, ਪੁੱਤਰ ਦਾ ਮੂੰਹ ਵੇਖਦੇ ਨੇ ਤੇ ਬੜੇ ਦੁਲਾਰ ਦੇ ਨਾਲ ਖੁਸ਼ੀ ਨਾਲ ਦਿਨ ਬਤੀਤ ਕਰਦੇ ਹਨ।
ਸ੍ਰੀ ਗੁਰ ਅਰਜਨ ਟਿਗਲੇ ਆਵੇ,
ਔਰ ਜਦੋਂ ਬਾਬਾ ਮਿਹਰਵਾਨ ਜੀ ਥੋੜੇ ਜੇ ਬੈਠਣ ਉੱਠਣ ਲੱਗ ਪਏ, ਉਹਨਾਂ ਨੂੰ ਨਾਲ ਲੈ ਕੇ ਬਾਬਾ ਪ੍ਰਿਥੀ ਚੰਦ ਜੀ ਜਾਂ ਕਦੇ ਕਰਮਾ ਦੇਈ ਜਾਂ ਕਦੇ ਕੋਈ ਦਾਸੀ ਦਾਸ, ਉਹ ਮਿਹਰਵਾਨ ਜੀ ਨੂੰ ਨਾਲ ਲੈ ਕੇ ਗੁਰੂ ਅਰਜਨ ਸਾਹਿਬ ਕੋਲ ਆਉਂਦੇ ਹਨ।
ਕਰੇ ਪ੍ਰੇਮ ਇਵ ਲੇਵੇ ਗੋਦ,
ਗੁਰੂ ਅਰਜਨ ਸਾਹਿਬ ਜੀ ਬੜਾ ਪ੍ਰੇਮ ਕਰਦੇ ਮਿਹਰਵਾਨ ਨਾਲ। ਭਤੀਜਾ ਹੈ, ਭਤੀਜੇ ਤੇ ਪੁੱਤ ਚ ਕਿਹੜਾ ਕੋਈ ਫਰਕ ਹੁੰਦਾ, ਨਾਲੇ ਮਹਾਰਾਜ ਗੁਰੂ ਅਰਜਨ ਸਾਹਿਬ ਦੀ ਤਾਂ ਸਮਾਨ ਦ੍ਰਿਸ਼ਟੀ ਹੈ। ਆਪਣੇ ਭਤੀਜੇ ਮਿਹਰਵਾਨ ਨੂੰ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਗੋਦ ਚ ਬਿਠਾ ਲੈਂਦੇ, ਔਰ ਬੜਾ ਦੁਲਾਰ ਕਰਦੇ ਹਨ।
ਅਧਿਕ ਦੁਲਾਰੀ ਵਧੇ ਪ੍ਰਮੋਦ,
ਔਰ ਬੜਾ ਦੁਲਾਰ ਕਰਦੇ ਮਿਹਰਬਾਨ ਨੂੰ ਜਦੋਂ ਆ ਜਾਣਾ। ਮਿਹਰਬਾਨ ਨੇ ਘੰਟਿਆਂ ਬੱਧੀ ਮਹਾਰਾਜ ਜੀ ਦੇ ਕੋਲ ਹੀ ਰਹਿਣਾ, ਗੁਰੂ ਅਰਜਨ ਸਾਹਿਬ ਨਾਲ ਇੰਨਾ ਪ੍ਰੇਮ ਕਰਨਾ। ਬੱਚਾ ਜੋ ਸੀ, ਬਾਲਕ ਸੀ, ਪੰਜਵੇਂ ਪਾਤਸ਼ਾਹ ਨੇ ਵੀ ਬੜਾ ਪ੍ਰੇਮ ਕਰਨਾ, ਕੋਈ ਨਾ ਕੋਈ ਛਕਣ ਛਕਾਣ ਦਾ ਪਦਾਰਥ ਉਹ ਮਿਹਰਬਾਨ ਨੂੰ ਦੇ ਦੇਣਾ। ਬਾਬੇ ਮਿਹਰਬਾਨ ਨੇ ਪੰਜਵੇਂ ਪਾਤਸ਼ਾਹ ਦੇ ਚਰਨਾਂ ਚ ਬੈਠੇ ਰਹਿਣਾ ਤੇ ਬਹੁਤ ਜਿਆਦਾ ਮਹਾਰਾਜ ਜੀ ਸਨੇਹ ਕਰਦੇ ਬਾਬੇ ਮਿਹਰਬਾਨ ਨੂੰ।
ਸਰਲ ਸੁਭਾਉ ਜਾਣਕਾਰੀ ਆਚੀ,
ਗੁਰੂ ਅਰਜਨ ਸਾਹਿਬ ਜੀ ਦਾ ਸੁਭਾਉ ਜੋ ਬੜਾ ਸਰਲ ਹੈ, ਸਿੱਧਾ ਹੈ, ਭਲਾ ਹੈ।
ਸਭ ਕੋ ਪਲੋ ਹੋਣ ਉਰ ਬਾਂਚੀ,
ਮਹਾਰਾਜ ਜੀ ਤਾਂ ਸਾਰਿਆਂ ਦਾ ਹੀ ਭਲਾ ਚਾਹੁੰਦੇ, ਕਿਉਂਕਿ ਹਿਰਦਾ ਜੋ ਸਰਲ ਹੈ, ਜਿਹਦਾ ਸਰਲ ਹਿਰਦਾ ਹੁੰਦਾ ਉਹ ਸਭ ਦਾ ਭਲਾ ਮੰਗਦਾ। ਸਰਲ ਚਿੱਤ ਇਨਸਾਨ ਕਦੇ ਕਿਸੇ ਦਾ ਬੁਰਾ ਨਹੀਂ ਮੰਗਦਾ। ਮਹਾਰਾਜ ਗੁਰੂ ਅਰਜਨ ਸਾਹਿਬ ਦਾ ਹਿਰਦਾ ਸਰਲ ਹੈ ਔਰ ਸਭ ਦਾ ਭਲਾ ਮੰਗਦੇ ਹਨ।
ਅਧਿਕ ਸਨੇਹ ਸਨੇਹ ਸਿਸ ਸਾਥਾ,
ਬੜਾ ਸਨੇਹ ਕਰਦੇ ਬਾਬੇ ਮਿਹਰਬਾਨ ਨਾਲ, ਬਾਲਕ ਨਾਲ ਬੜਾ ਲਾਡ ਕਰਦੇ ਮਹਾਰਾਜ ਪੰਜਵੇਂ ਪਾਤਸ਼ਾਹ। ਕਦੇ ਉਹਦੇ ਨਾਲ ਖੇਡਦੇ ਨੇ, ਕਦੇ ਕੋਲ ਗੋਦੀ ਚ ਬਿਠਾ ਕੇ ਮਹਾਰਾਜ ਜੀ ਉਹਨੂੰ 35 ਅੱਖਰੀ ਪੜਾਉਂਦੇ। ਬਾਬੇ ਮਿਹਰਬਾਨ ਦੇ ਉਸਤਾਦ ਸੀ ਗੁਰੂ ਅਰਜਨ ਸਾਹਿਬ, ਕੋਲ ਬਿਠਾ ਕੇ ਉਹਨੂੰ ਗੁਰਬਾਣੀ ਪੜਾਉਂਦੇ, ਕਦੇ 35 ਅੱਖਰੀ ਪੜਾਉਂਦੇ। ਇਸ ਤਰ੍ਹਾਂ ਬਾਬੇ ਮਿਹਰਬਾਨ ਨੂੰ ਮਹਾਰਾਜ ਗੁਰੂ ਪੰਜਵੇਂ ਪਾਤਸ਼ਾਹ ਸਿੱਖਿਆ ਦਿੰਦੇ ਹਨ।
ਆਨੇ ਨਿਤ ਪ੍ਰਤ ਟਿਗ ਗੁਰਨਾਥਾ,
ਤੇ ਬਾਬਾ ਪ੍ਰਿਥੀ ਚੰਦ ਵੀ ਰੋਜ ਆਇਆ ਕਰੇ, ਜਦੋਂ ਆਵੇ ਬਾਬੇ ਮਿਹਰਬਾਨ ਨੂੰ ਨਾਲ ਲੈ ਆਇਆ ਕਰੇ ਪੰਜਵੇਂ ਪਾਤਸ਼ਾਹ ਦੇ ਕੋਲ, ਤੇ ਆਖੇ ਮਿਹਰਬਾਨ ਆ ਚਾਚਾ ਜੀ ਨੂੰ ਨਮਸਕਾਰ ਕਰੋ, ਮਹਾਰਾਜ ਗੁਰੂ ਅਰਜਨ ਸਾਹਿਬ ਨੂੰ ਨਮਸਕਾਰ ਕਰੋ। ਤੋ ਬਾਬੇ ਮਿਹਰਬਾਨ ਨੇ ਆ ਕੇ ਮੱਥਾ ਟੇਕਣਾ, ਪੰਜਵੇਂ ਪਾਤਸ਼ਾਹ ਜੀ ਨੇ ਮਿਹਰਬਾਨ ਨੂੰ ਆਪਣੇ ਚਰਨਾਂ ਚੋਂ ਚੁੱਕ ਕੇ ਗੋਦੀ ਚ ਬਿਠਾ ਲੈਣਾ।
ਸੰਮਤ ਬੀਤਿਓ ਵਧਿਓ ਸਰੀਰ,
ਖਾਲਸਾ ਜੀ ਏਦਾਂ ਹੀ 2-3 ਸਾਲ ਦਾ ਸਮਾਂ ਬੀਤ ਗਿਆ। ਬਾਬੇ ਮਿਹਰਬਾਨ ਦਾ ਸਰੀਰ ਜਿਵੇਂ ਜਿਵੇਂ ਸਮਾਂ ਬੀਤ ਰਿਹਾ, ਬਾਲਕਾਂ ਦੇ ਸਰੀਰ ਵਧਦੇ ਹਨ, ਤੋ ਬਾਬੇ ਮਿਹਰਬਾਨ ਦਾ ਸਰੀਰ ਵੀ ਵਧਿਆ।
ਖੇਲੀ ਆਨ ਗੁਰੂ ਕੇ ਤੀਰ,
ਬਾਬਾ ਮਿਹਰਬਾਨ ਜੀ ਮਹਾਰਾਜ ਜੀ ਦੇ ਕੋਲ ਹੀ ਖੇਡਦੇ ਸਾਰਾ ਦਿਨ। ਜੇ ਘਰੋਂ ਕੋਈ ਲੈਣ ਆਉਂਦਾ ਤੇ ਰੋਣ ਲੱਗ ਪੈਂਦੇ ਵੀ ਮੈਂ ਨੀ ਜਾਣਾ, ਮੈਂ ਇੱਥੇ ਹੀ ਰਹਿਣਾ, ਕਿਉਂਕਿ ਮਹਾਰਾਜ ਪੰਜਵੇਂ ਪਾਤਸ਼ਾਹ ਕੋਲ ਭਾਂਤ ਭਾਂਤ ਦੀਆਂ ਛਕਣ ਦੀਆਂ ਵਸਤੂਆਂ ਮਿਲਦੀਆਂ, ਪਦਾਰਥ ਮਿਲਦੇ, ਮਹਾਰਾਜ ਜੀ ਨੇ ਕਈ ਖਿਡੌਣੇ ਦਵਾ ਦਿੱਤੇ। ਤੋ ਸਾਰਾ ਦਿਨ ਬਾਬਾ ਮਿਹਰਬਾਨ ਜੀ ਮਹਾਰਾਜ ਜੀ ਦੇ ਕੋਲ ਹੀ ਖੇਡਦੇ ਹਨ।
ਨਿਤ ਸਨੇਹ ਕਰ ਬਹੁਤ ਦੁਲਾਰੀ,
ਸਤਿਗੁਰੂ ਜੀ ਸਨੇਹ ਵੀ ਬੜਾ ਕਰਦੇ ਨੇ। ਬੱਚੇ ਪ੍ਰੇਮ ਦੇ ਭੁੱਖੇ ਹੁੰਦੇ ਹਨ, ਜਿੱਥੇ ਪ੍ਰੇਮ ਮਿਲੇ ਉੱਥੇ ਆ ਕੇ ਟਿਕ ਜਾਂਦੇ ਨੇ। ਤੋ ਬਾਬੇ ਮਿਹਰਬਾਨ ਨਾਲ ਮਹਾਰਾਜ ਜੀ ਬੜਾ ਹੀ ਸਨੇਹ ਕਰਦੇ, ਬੜਾ ਹੀ ਪ੍ਰੇਮ ਕਰਦੇ ਹਨ।
ਗਹੇ ਪੂਜਾ ਨਿਜ ਅੰਕ ਬਿਠਾਰੇ,
ਕਈ ਵਾਰ ਮਿਹਰਬਾਨ ਦੀ ਬਾਂਹ ਫੜਨੀ ਤੇ ਫੜ ਕੇ ਆਪਣੀ ਗੋਦੀ ਚ ਬਿਠਾ ਲੈਣਾ।
ਨਿਜ ਟਿਗ ਤੇ ਪੂਖਨ ਕਰਵਾਏ,
ਮਹਾਰਾਜ ਜੀ ਨੇ ਆਖਿਆ ਮੇਰੇ ਪੁੱਤ ਨੂੰ ਸੋਹਣੇ ਆਭੂਸ਼ਣ ਬਣਾ ਕੇ ਦਿਓ। ਕਹਿੰਦੇ ਬੜੇ ਸੋਹਣੇ ਆਭੂਸ਼ਣ ਬਣਵਾ ਕੇ ਮਹਾਰਾਜ ਜੀ ਨੇ ਮਿਹਰਬਾਨ ਦੇ ਸਰੀਰ ਤੇ ਪਵਾਏ।
ਸੁੰਦਰ ਕੰਚਨ ਕੀ ਪਹਿਰਾਏ,
ਕਹਿੰਦੇ ਬੜੀ ਸੋਹਣੀ ਤੜਾਗੀ ਬਣਵਾ ਕੇ ਪਾਈ, ਬੜੇ ਸੁੰਦਰ ਕੜੇ ਕੰਕਣ ਉਹ ਪਵਾਏ।
ਤਥਾ ਬਸਤਰ ਆਛੀ ਪਹਿਰਾਏ,
ਫਿਰ ਵਧੀਆ ਵਧੀਆ ਬਸਤਰ ਮਹਾਰਾਜ ਜੀ ਬਣਵਾ ਕੇ ਮਿਹਰਬਾਨ ਨੂੰ ਪਵਾਉਂਦੇ ਹਨ।
ਗੋਟਾ ਉਪਰ ਤਿਨੋ ਲਗਾਏ,
ਔਰ ਉਹਦੇ ਉੱਤੇ ਗੋਟਾ ਲਾ ਕੇ, ਜਿਹੜੇ ਬਸਤਰ ਬਣਾਉਂਦੇ ਉੱਤੇ ਗੋਟਾ ਲਾ ਦਿੰਦੇ, ਜਰੀਦਾਰ ਬਸਤਰ ਹੁੰਦੇ ਜ਼ਿਆਦਾ ਪੁਰਾਣੇ, ਜਿਹੜੇ ਵਧੀਆ ਹੁੰਦੇ ਉਹ ਜਰੀਦਾਰ ਬਸਤਰ ਹੋਣੇ, ਉਹਨਾਂ ਦੇ ਉੱਤੇ ਗੋਟਾ ਲਵਾ ਦੇਣਾ।
ਜਿਮ ਨਿਜ ਸੁੱਤ ਕੇ ਜਾਣੇ ਤੈਸੇ,
ਮਹਾਰਾਜ ਜੀ ਫਰਕ ਨਹੀਂ ਸਮਝਦੇ ਵੀ ਇਹ ਮੇਰੇ ਭਰਾ ਦਾ ਪੁੱਤਰ ਹੈ, ਇੰਨਾ ਪ੍ਰੇਮ ਕਰਦੇ ਵੀ ਸਾਡਾ ਹੀ ਪੁੱਤਰ ਹੈ। ਮਹਾਰਾਜ ਪੰਜਵੇਂ ਪਾਤਸ਼ਾਹ ਇੰਨਾ ਸਨੇਹ ਕਰਦੇ ਬਾਬੇ ਮਿਹਰਬਾਨ ਨੂੰ ਕਿ ਜਿਵੇਂ ਮੇਰਾ ਹੀ ਪੁੱਤਰ ਹੈ।
ਪ੍ਰਿਥੀਆ ਕਰੇ ਬਿਲੋਕਨ ਐਸੇ,
ਬਾਬਾ ਪ੍ਰਿਥੀ ਚੰਦ ਵੇਖਦਾ, ਉਹ ਸਾਰੀ ਇਹ ਖੇਡ ਵੇਖ ਰਿਹਾ ਕਿ ਜਦੋਂ ਬਾਬਾ ਮਿਹਰਬਾਨ ਜੀ ਜਾਂਦੇ, ਗੁਰੂ ਅਰਜਨ ਸਾਹਿਬ ਸਨੇਹ ਕਰਦੇ, ਤੋ ਬਾਬਾ ਪ੍ਰਿਥੀ ਚੰਦ ਜੀ ਵੇਖਦੇ ਨੇ।
ਨਿਜ ਤ੍ਰਿਆ ਸਾਤ ਬਖਾਨੇ ਕਬੀ,
ਪ੍ਰਿਥੀ ਚੰਦ ਦਾ ਦਿਮਾਗ ਜਿਹੋ ਜਿਹਾ ਸੀ ਉਹਨੇ ਉਹੋ ਜਿਹਾ ਸੋਚਣਾ ਸੀ, ਜਿਹੋ ਜੀ ਕਿਸੇ ਦੀ ਮਲਨ ਬਿਰਤੀ ਹੋਵੇ ਤੇ ਉਹ ਮੈਲਾ ਹੀ ਸੋਚਦਾ ਹੁੰਦਾ। ਪ੍ਰਿਥੀ ਚੰਦ ਨੇ ਜਾ ਕੇ ਆਪਣੀ ਘਰਵਾਲੀ ਨਾਲ ਕਰਮੋ ਨਾਲ ਗੱਲ ਕਰਨੀ ਤੇ ਉਹਨੂੰ ਜਾ ਕੇ ਕਹਿਣਾ
ਹਮ ਹੀ ਮਾਲਿਕ ਵਸਤੂ ਸਭੀ।
ਕਹਿੰਦੇ ਕਰਮੋ ਫਿਕਰ ਨਾ ਕਰ, ਇਹ ਜਿੰਨੀਆਂ ਵਸਤੂਆਂ ਨੇ ਗੁਰੂ ਘਰ ਵਿੱਚ ਇਹਦੇ ਮਾਲਕ ਆਪਾਂ ਹੀ ਹੋਣਾ। ਇਹ ਜੋ ਕੁਝ ਵੀ ਦਿਸਦਾ ਨਾ ਗੁਰੂ ਅਰਜਨ ਸਾਹਿਬ ਦੇ ਘਰ, ਇਹ ਗੁਰੂ ਘਰ ਦਾ ਜੋ ਕੁਝ ਵੀ ਨਜ਼ਰ ਆਉਂਦਾ ਇਹਦੇ ਮਾਲਕ ਆਪਾਂ ਹੀ ਹੋਵਾਂਗੇ।
ਸ਼੍ਰੀ ਅਰਜਨ ਕੇ ਹੋਈ ਸੁਤ ਨਾਈ।
ਕਿਉਂਕਿ ਗੁਰੂ ਅਰਜਨ ਸਾਹਿਬ ਦੀ ਸ਼ਾਦੀ ਨੂੰ ਕਈ ਸਾਲ ਹੋ ਗਏ ਨੇ, ਉਹਨਾਂ ਘਰ ਸੰਤਾਨ ਕੋਈ ਨੀ, ਉਹਨਾਂ ਘਰ ਪੁੱਤਰ ਕੋਈ ਨੀ ਹੈ, ਤੇ ਹੁਣ ਸਾਡੇ ਪੁੱਤਰ ਨੂੰ ਹੀ ਆਪਣਾ ਪੁੱਤਰ ਸਮਝ ਕੇ ਉਹ ਲਾਡ ਕਰਦੇ ਨੇ, ਪਾਲਦੇ ਨੇ। ਉਹ ਦਿਨ ਦੂਰ ਨਹੀਂ ਜਦੋਂ ਇਹ ਸਾਰਾ ਕੁਝ ਸਾਡਾ ਹੀ ਹੋਵੇਗਾ। ਜੇ ਸਾਡਾ ਪੁੱਤਰ ਗੱਦੀ ਤੇ ਬਹਿ ਗਿਆ ਤੇ ਫਿਰ ਸਾਡਾ ਹੀ ਹੋਵੇਗਾ ਸਾਰਾ ਕੁਝ। ਏਦਾਂ ਬਾਬਾ ਪ੍ਰਿਥੀ ਚੰਦ ਕਰਮੋ ਦੇ ਨਾਲ ਗੱਲਾਂ ਕਰਦਾ ਹੈ।
ਲਖੀਅਤ ਗੁਰਤਾ ਹੋਵੇ ਹਮ ਪਾਹੀ।
ਬਸ ਇਹ ਸਮਝ ਲੈ ਵੀ ਗੁਰਿਆਈ ਆਪਣੇ ਕੋਲ ਹੀ ਆਈ ਸਮਝ, ਕਿਉਂਕਿ ਗੁਰੂ ਅਰਜਨ ਸਾਹਿਬ ਦੇ ਘਰ ਤਾਂ ਹੈ ਨਹੀਂ ਕੋਈ ਔਲਾਦ, ਉਹਨਾਂ ਦੇ ਘਰ ਤਾਂ ਕੋਈ ਪੁੱਤਰ ਹੈ ਨਹੀਂ। ਸਾਡਾ ਪੁੱਤਰ ਹੈ, ਉਹ ਉਹਨਾਂ ਦੀ ਗੋਦ ਚ ਖੇਡਦਾ, ਮਹਾਦੇਵ ਨੇ ਉਦਾਂ ਨੀ ਸ਼ਾਦੀ ਕਰਾਈ। ਇਸ ਕਰਕੇ ਜਿਹੜੀ ਗੁਰਿਆਈ ਹੈ ਨਾ ਕਰਮੋ, ਇਹ ਸਮਝ ਵੀ ਹੁਣ ਆਪਣੇ ਘਰ ਹੀ ਆਉਣੀ ਹੈ।
ਅਮਰੇ ਸੁਤ ਕੋ ਲਾਡ ਲਡਾਵੇ।
ਗੁਰੂ ਅਰਜਨ ਸਾਹਿਬ ਸਾਡੇ ਪੁੱਤਰ ਨੂੰ ਲਾਡ ਲੜਾਉਂਦੇ ਹਨ।
ਬਸਨ ਵਿਭੂਖਨ ਸਭ ਪੈਰਾਵੇ।
ਵਸਤਰ ਪਵਾਉਂਦੇ ਨੇ, ਸੋਹਣੇ ਗਹਿਣੇ ਆਭੂਸ਼ਣ ਕਢਾ ਕੇ ਪਵਾਉਂਦੇ ਹਨ।
ਇਨ ਕੋ ਦੇਹ ਅੰਤ ਜਬ ਹੋਏ।
ਜਦੋਂ ਗੁਰੂ ਅਰਜਨ ਸਾਹਿਬ ਸਰੀਰ ਛੱਡਣਗੇ, ਇਥੋਂ ਤੱਕ ਲਾਈ ਜਾਂਦਾ ਪ੍ਰਿਥੀਆ ਸੋਚੀ ਜਾਂਦਾ, ਜਿਵੇਂ ਇਹਨੇ ਪੱਕੀ ਰਜਿਸਟਰੀ ਕਰਾਈ ਵੀ ਇਹਨੇ ਜਾਣਾ ਹੀ ਨਹੀਂ ਹੈ ਸੰਸਾਰ ਤੋਂ। ਹਾਲਾਂਕਿ ਵੱਡਾ ਤਾਂ ਆਪ ਸੀ, ਨਿਯਮ ਮੁਤਾਬਕ ਤਾਂ ਇਹਦਾ ਹੀ ਬਣਦਾ ਸੀ ਜਾਣਾ, ਪਰ ਫਿਰ ਵੀ ਬਿਰਤੀ ਜਿਹੋ ਜੀ ਕਹਿੰਦਾ ਵੀ ਗੁਰੂ ਅਰਜਨ ਸਾਹਿਬ ਨੇ ਜਦੋਂ ਸਰੀਰ ਛੱਡ ਦੇਣਾ, ਜਦੋਂ ਇਹ ਜਾਣਗੇ ਸੱਚਖੰਡ,
ਹਮ ਕੋਈ ਪੂਜੇ ਸਭ ਕੋਈ,
ਫਿਰ ਤਾਂ ਸਾਡੀ ਪੂਜਾ ਹੋਣੀ ਹੈ, ਕਿਉਂਕਿ ਸਾਡਾ ਪੁੱਤਰ ਹੈ ਮਿਹਰਬਾਨ, ਇਹਨੇ ਗੱਦੀ ਸਾਂਭਣੀ। ਇਹ ਨਾ ਲਵੇਗਾ ਜੇ ਛੋਟਾ ਹੋਇਆ ਤਾਂ ਮੈਂ ਸਾਂਭ ਲਵਾਂਗਾ, ਮੈਨੂੰ ਤਾਂ ਸਾਰਾ ਕੰਮ ਆਉਂਦਾ ਹੀ ਹੈ। ਗੁਰੂ ਰਾਮਦਾਸ ਸਾਹਿਬ ਦੇ ਸਮੇਂ ਗੁਰੂ ਘਰ ਦੇ ਸਾਰੇ ਕੰਮ ਮੈਂ ਹੀ ਸੰਭਾਲਦਾ ਰਿਹਾ, ਗੋਇੰਦਵਾਲ ਸਾਹਿਬ ਹੋਵੇ ਚਾਹੇ ਇੱਥੇ ਹੋਵੇ। ਕਹਿੰਦਾ ਸਾਡੇ ਘਰ ਹੀ ਆਵੇਗਾ ਸਾਰਾ ਕੁਝ।
ਗੁਰਤਾ ਗਈ ਬਹੁਰ ਕਰ ਪਾਵੇ।
ਜਿਹੜੀ ਗੁਰਿਆਈ ਇੱਕ ਵਾਰੀ ਮੇਰੇ ਹੱਥੋਂ ਚਲੀ ਗਈ ਆ, ਮੁੜ ਕੇ ਆ ਜਾਣੀ ਆ ਸਾਡੇ ਕੋਲ, ਉਹ ਸਾਡੇ ਹੱਥ ਲੱਗ ਜਾਣੀ ਹੈ।
ਬੰਸ ਹਮਾਰੂ ਜਗ ਬਿਰਧਾਵੇ।
ਸਾਡਾ ਜਿਹੜਾ ਬੰਸ ਹੈ ਉਹ ਜਗਤ ਵਿੱਚ ਵਧੇਗਾ, ਸਾਡੇ ਬੰਸ ਦਾ ਵਾਧਾ ਹੋਵੇਗਾ।
ਤਰੇ ਕੁਟਿਲਤਾ ਇਸ ਤੇ ਆਦਿ।
ਏਦਾਂ ਬਾਬਾ ਪ੍ਰਿਥੀ ਚੰਦ ਆਪਣੇ ਮਨ ਚ ਕੁਟਿਲਤਾ ਧਾਰਨ ਕਰਦਾ, ਏਦਾਂ ਦੀ ਜਿਹੜੀ ਮਾੜੀ ਭੈੜੀ ਬਿਰਤੀ ਆ ਉਹ ਪ੍ਰਿਥੀ ਚੰਦ ਜੀ ਸੋਚਦੇ ਨੇ।
ਨਿਜ ਨੰਦਨ ਤੇ ਹੋਏ ਐਲਾਦ।
ਆਪਣੇ ਪੁੱਤਰ ਨੂੰ ਵੇਖ ਕੇ ਖੁਸ਼ੀ ਹੁੰਦੀ ਪ੍ਰਿਥੀ ਚੰਦ ਨੂੰ, ਬਸ ਇਹ ਹੀ ਵਾਰਸ ਹੈ, ਹੁਣ ਇਸੇ ਨੂੰ ਮਿਲੇਗੀ ਗੱਦੀ।
ਪ੍ਰਭ ਕੀ ਗਤ ਕੋ ਜਾਣਤ ਨਾਈ।
ਪਰ ਪਰਮੇਸ਼ਰ ਦੀ ਖੇਡ ਕੌਣ ਜਾਣੇ, ਨਰ ਚਾਹਤ ਕੱਛ ਔਰ ਔਰ ਹੈ ਕੀ ਔਰ ਹੈ ਭਾਈ, ਬੰਦਾ ਕੁਝ ਸੋਚਦਾ, ਪਰ ਹੋਣਾ ਤਾਂ ਉਹ ਹੈ ਜੋ ਪਰਮੇਸ਼ਰ ਨੂੰ ਪਾਉਣਾ, ਹੋਇਆ ਹੈ ਸੋਏ ਜੋ ਰਾਮ ਰਚ ਰੱਖ, ਜੋ ਰਾਮ ਨੇ ਵਿਧਾਤੇ ਨੇ ਰਚ ਦਿੱਤੀ ਹੈ, ਰਚਨਾ ਹੋਣੀ ਤਾਂ ਉਹ ਸੀ। ਪ੍ਰਿਥੀ ਚੰਦ ਇਹ ਸੋਚਦਾ, ਪਰ ਇਹਦੇ ਸੋਚਿਆ ਕੀ ਹੋਣਾ ਹੈ, ਪਰਮੇਸ਼ਰ ਦੀ ਗੱਤ ਤਾਂ ਪਰਮੇਸ਼ਰ ਹੀ ਜਾਣਦਾ ਹੈ ਕਿ ਆਉਣ ਵਾਲੇ ਸਮੇਂ ਚ ਮੀਰੀਆਂ ਪੀਰੀਆਂ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਣਾ, ਜਿਨ੍ਹਾਂ ਨੇ ਇਸ ਗੱਦੀ ਦੇ ਛੇਵੇਂ ਮਾਲਕ ਹੋਣਾ। ਤੋ ਪ੍ਰਿਥੀ ਚੰਦ ਨੂੰ ਇਹਦੇ ਬਾਰੇ ਕੁਝ ਨਹੀਂ ਪਤਾ, ਉਹ ਆਪਣੇ ਅੰਦਾਜ਼ੇ ਲਾਉਂਦਾ, ਪਰ ਪਰਮੇਸ਼ਰ ਦੀ ਖੇਡ ਨਹੀਂ ਜਾਣਦਾ।
ਰਚੇ ਅਪਰ ਅਪਰੇ ਬਨ ਜਾਈ।
ਬੰਦਾ ਕੁਝ ਹੋਰ ਹੀ ਸੋਚਦਾ ਤੇ ਪਰਮੇਸ਼ਰ ਕੁਝ ਹੋਰ ਹੀ ਵਰਤਾ ਦਿੰਦਾ। ਬੰਦਾ ਕਰਦਾ ਸੋਚਦਾ ਰਹਿੰਦਾ, ਇੱਦਾਂ ਕਰਾਂਗੇ ਆਹ ਹੋਵੇਗਾ ਆਹ ਕਰਾਂਗੇ, ਪਰ ਅਕਾਲ ਪੁਰਖ ਪਰਮੇਸ਼ਰ ਦੀ ਖੇਡ ਕੋਈ ਹੋਰ ਹੀ ਹੁੰਦੀ ਹੈ, ਪਰਮੇਸ਼ਰ ਕੁਝ ਹੋਰ ਹੀ ਰਚਨਾ ਰਚ ਦਿੰਦਾ ਹੈ।
ਦੋਹਰਾ ਰਾਮਦਾਸ ਗੁਰ ਪਿਤਾ ਕੋ ਸਿਮਰਤ ਬਾਕ ਹਮੇਸ਼।
ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਨੇ ਜਿਹੜੇ ਬਚਨ ਕਹੇ ਸੀ ਨਾ ਗੁਰੂ ਅਰਜਨ ਸਾਹਿਬ ਨੇ, ਗੁਰੂ ਅਰਜਨ ਦੇਵ ਜੀ ਸ੍ਰੀ ਅੰਮ੍ਰਿਤਸਰ ਸਰੋਵਰ ਨੂੰ ਸਾਡਾ ਸਰੀਰ ਸਮਝਣਾ ਤੇ ਉਹਦੀ ਸੇਵਾ ਕਰਨੀ ਹੈ, ਪੌੜੀਆਂ ਬਣਾਉਣੀਆਂ, ਪੱਕਾ ਕਰਾਉਣਾ। ਹੁਣ ਗੁਰੂ ਅਰਜਨ ਦੇਵ ਸਾਹਿਬ ਪਿਤਾ ਗੁਰੂ ਰਾਮਦਾਸ ਸਾਹਿਬ ਦੇ ਜਿਹੜੇ ਬਚਨ ਨੇ ਉਹਨਾਂ ਬਚਨਾਂ ਨੂੰ ਨਿਤ ਆਪਣੇ ਚਿੱਤ ਚ ਚਿਤਵਦੇ ਹਨ।
ਸ੍ਰੀ ਅੰਮ੍ਰਿਤ ਸਰ ਬਣੇ ਜਿਮ ਹੋਏ ਜਿਦਰਬ ਵਿਸ਼ੇਸ਼।
ਸੋਚਦੇ ਨੇ ਕਿ ਕਾਰਜ ਵੱਡਾ, ਅੰਮ੍ਰਿਤਸਰ ਸਰੋਵਰ ਦੀ ਸੇਵਾ ਹੋਣੀ ਹੈ, ਪੌੜੀਆਂ ਬਣਨੀਆਂ ਨੇ, ਤਾਲ ਦੀ ਖੁਦਾਈ ਹੋਣੀ ਹੈ, ਨਾਲ ਉਧਰ ਸੰਤੋਖ ਸਰ ਆਦਿਕ ਸਰੋਵਰ ਹੋਰ ਵੀ ਨੇ, ਉਹਨਾਂ ਦੀ ਵੀ ਖੁਦਾਈ ਹੋਣੀ ਹੈ, ਵਿੱਚ ਦਰਬਾਰ ਬਣਨਾ, ਉਹਦੇ ਲਈ ਧਨ ਚਾਹੀਦਾ ਹੈ। ਤੋ ਸੰਗਤ ਕੋਲੋਂ ਧਨ ਉਗਰਾਣਾ ਹੈ, ਇਕੱਤਰ ਹੋਣਾ ਹੈ, ਵੱਡੇ ਕਾਰਜ ਹਨ।
ਚੋ ਭਾਈ ਇੱਕ ਦਿਨ ਬੈਠੇ ਸਭਾ ਮਜਾਰੀ।
ਇੱਕ ਦਿਨ ਦਾ ਬਚਨ ਹੈ ਕਿ ਗੁਰੂ ਅਰਜਨ ਸਾਹਿਬ ਜੀ ਦੀਵਾਨ ਵਿੱਚ ਬੈਠੇ ਹੋਏ ਸਨ।
ਸਭਨ ਸੁਨਾਵਤ ਗਿਰਾ ਉਚਾਰੀ।
ਸੰਗਤ ਨੂੰ ਸੰਬੋਧਨ ਕਰਕੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਬੋਲੇ,
ਸਰਬ ਸਿੱਖ ਹੋਏ ਪਰ ਉਪਕਾਰੀ।
ਮਹਾਰਾਜ ਜੀ ਕਹਿੰਦੇ ਸਿੱਖੋ, ਜਿਹੜੇ ਸਿੱਖ ਹੁੰਦੇ ਆ ਉਹ ਪਰ ਉਪਕਾਰੀ ਬਿਰਤੀ ਰੱਖਦੇ ਆ। ਜਿਹੜਾ ਸਿੱਖ ਹੈ ਉਹ ਆਪਣੇ ਅੰਦਰ ਪਰਉਪਕਾਰ ਚਿਤਵਦਾ, ਪਰਉਪਕਾਰ ਨਿਤ ਚਿਤਵਤੇ ਨਾ ਹੀ ਕਛ ਪੋਚ। ਜਿਹੜੇ ਗੁਰਸਿੱਖ ਨੇ ਉਹ ਸਦਾ ਪਰਉਪਕਾਰ ਚਿਤਵਦੇ ਹਨ। ਪਰਉਪਕਾਰ ਯਾਨੀ ਕਿ ਕਿਸੇ ਪਰਾਏ ਤੇ ਉਪਕਾਰ ਕਰਨਾ, ਭਲਾ ਕਰਨਾ ਨੂੰ ਪਰਉਪਕਾਰ ਕਹਿੰਦੇ ਨੇ। ਗੁਰੂ ਖਾਲਸਾ ਜੀ, ਸਤਿਗੁਰੂ ਜੀ ਨੇ ਸਿੱਖ ਨੂੰ ਬਣਾਇਆ ਹੀ ਪਰਉਪਕਾਰੀ ਹੈ। ਭਾਈ ਗੁਰਦਾਸ ਜੀ ਨੇ ਪਾਣੀ ਦੀ ਉਦਾਹਰਣ ਦਿੱਤੀ, ਉਹ ਕਹਿੰਦੇ ਪਾਣੀ ਪਰਉਪਕਾਰ ਵਾਸਤੇ ਨਿਵਾਣ ਨੂੰ ਚੱਲਦਾ, ਪਰਉਪਕਾਰ ਵਾਸਤੇ ਹੀ ਤਪਦਾ ਤੇ ਠੰਡੇ ਪਰਉਪਕਾਰ ਵਾਸਤੇ ਹੀ ਠੰਡਾ ਹੁੰਦਾ। ਪਰਉਪਕਾਰ ਲਈ ਤਪਦਾ ਵੀ ਯਾਨੀ ਕਿ ਕਿਸੇ ਨੂੰ ਠੰਡ ਲੱਗਦੀ ਹੋਵੇ ਤੇ ਤੱਤਾ ਹੋ ਜਾਂਦਾ ਵੀ ਇਹਦੀ ਠੰਡ ਦੂਰ ਹੋ ਜਾਵੇ, ਕਿਸੇ ਦੀ ਪਿਆਸ ਬੁਝਾਉਣੀ ਆ, ਤਪਸ਼ ਬੁਝਾਉਣੀ ਤੇ ਠੰਡਾ ਹੋ ਜਾਂਦਾ। ਤੋ ਗੁਰਸਿੱਖ ਪਾਣੀ ਵਾਂਗੂ ਹਮੇਸ਼ਾ ਪਰਉਪਕਾਰ ਹੀ ਕਰਦਾ। ਤੋ ਪਰਉਪਕਾਰ ਮਹਾਰਾਜ ਜੀ ਕਹਿੰਦੇ ਸਿੱਖ ਦਾ ਸੁਭਾਅ ਹੈ।
ਇਸ ਸਮ ਅਪਰ ਨ ਪੁੰਨ ਉਦਾਰੀ।
ਪਰਉਪਕਾਰ ਵਰਗਾ ਸੰਸਾਰ ਚ ਕੋਈ ਪੁੰਨ ਨਹੀਂ। ਪਰਉਪਕਾਰ ਵਰਗਾ ਕਿਹੜਾ ਪੁੰਨ ਹੋ ਸਕਦਾ? ਕਿਸੇ ਦਾ ਭਲਾ ਕਰਨਾ, ਕਿਸੇ ਭੁੱਖੇ ਨੂੰ ਭੋਜਨ ਛਕਾ ਦੇਣਾ, ਕਿਸੇ ਪਿਆਸੇ ਨੂੰ ਜਲ ਛਕਾ ਦੇਣਾ, ਇਹ ਪਰਉਪਕਾਰ ਹੈ। ਹਾਂਜੀ,
ਜੇ ਉਪਕਾਰ ਕਰਤ ਨਿਤ ਰਹੇ।
ਜਿਹੜੇ ਨੇਤੀ ਉਪਕਾਰ ਕਰਦੇ ਰਹਿੰਦੇ ਨੇ ਸਿੱਖ,
ਤਿਨੋ ਨਿਰੰਤਰ ਆਨੰਦ ਲਹੇ।
ਜਿਹੜੇ ਸਿੱਖ ਨਿਤ ਉਪਕਾਰ ਕਰਦੇ ਨੇ ਉਹ ਨਿਤ ਆਨੰਦ ਚ ਲੀਨ ਰਹਿੰਦੇ ਹਨ, ਉਹ ਨਿਤ ਦਾ ਆਨੰਦ ਪ੍ਰਾਪਤ ਕਰਦੇ ਹਨ।
ਅਨਕ ਰੀਤ ਕੇ ਪਰ ਉਪਕਾਰ।
ਮਹਾਰਾਜ ਜੀ ਕਹਿੰਦੇ ਹੁਣ ਪਰਉਪਕਾਰ ਵੀ ਕਈ ਰੀਤੀਆਂ ਦੇ ਨੇ। ਜਿਹੜੇ ਪਰਉਪਕਾਰ ਨੇ ਉਹਨਾਂ ਦੀਆਂ ਕਈ ਰੀਤੀਆਂ ਨੇ। ਕਿਸੇ ਭੁੱਖੇ ਨੂੰ ਭੋਜਨ ਛਕਾਉਣਾ ਵੀ ਪਰਉਪਕਾਰ ਹੈ, ਕਿਸੇ ਨਗਨ ਨੂੰ ਕੱਪੜਾ ਪਵਾ ਦੇਣਾ ਇਹ ਵੀ ਪਰਉਪਕਾਰ ਹੈ। ਪਰਉਪਕਾਰ ਕਈ ਤਰ੍ਹਾਂ ਦੇ। ਹਾਂਜੀ,
ਪੁੰਨੀ ਕਰਤੇ ਜਗਤ ਮਜਾਰ।
ਜਿਹੜੇ ਪੁੰਨੀ ਲੋਕ ਹੁੰਦੇ ਨੇ ਉਹ ਇਸ ਜਗਤ ਵਿੱਚ, ਇਸ ਸੰਸਾਰ ਦੇ ਵਿੱਚ ਪਰਉਪਕਾਰ ਕਰਦੇ ਹਨ। ਹਾਂਜੀ,
ਸਭ ਤੇ ਉੱਤਮ ਕੂਪ ਲਗਾਵਨ।
ਕਹਿੰਦੇ ਪਰਉਪਕਾਰ ਦੇ ਵਿੱਚ ਸਭ ਤੋਂ ਉੱਤਮ ਪਰਉਪਕਾਰ ਹੈ ਕਿ ਕਿਸੇ ਨਗਰ ਵਿੱਚ, ਕਿਸੇ ਸ਼ਹਿਰ ਚ ਖੂਹ ਲਵਾ ਦੇਣਾ, ਕਿਉਂਕਿ ਉਹਨਾਂ ਦਿਨਾਂ ਚ ਪਾਣੀ ਦੇ ਪ੍ਰਬੰਧ ਵਾਸਤੇ ਖੂਹ ਲਵਾਉਣ ਦਾ ਬੜਾ ਵੱਡਾ ਪਰਉਪਕਾਰ ਸੀ। ਗੁਰੂ ਸਾਹਿਬ ਨੇ ਆਪ ਬੜੇ ਖੂਹ ਲਵਾਏ ਨੇ, ਗੁਰੂ ਪਾਤਸ਼ਾਹ ਨੇ। ਨੌਵੇਂ ਪਾਤਸ਼ਾਹ ਜਦੋਂ ਯਾਤਰਾ ਤੇ ਗਏ ਨੇ ਪੂਰਬ ਨੂੰ ਜਾਂਦਿਆਂ, ਰਸਤੇ ਚ ਕਈ ਖੂਹ ਲਵਾਏ ਗੁਰੂ ਤੇਗ ਬਹਾਦਰ ਸਾਹਿਬ ਨੇ। ਮਹਾਰਾਜ ਜੀ ਕਹਿੰਦੇ ਵੀ ਖੂਹ ਲਵਾਉਣ ਦਾ ਬੜਾ ਵੱਡਾ ਉਪਕਾਰ ਜਿਹੜਾ, ਕਿਸੇ ਨਗਰ ਚ ਕਿਸੇ ਦੇ ਲੋੜ ਪਾਣੀ ਦੀ ਪੂਰਤੀ ਵਾਸਤੇ ਖੂਹ ਲਵਾ ਦੇਣਾ ਇਹ ਉਪਕਾਰ ਹੈ।
ਪ੍ਰਾਣੀ ਅਨਿਕ ਕਰੇ ਸੁਖ ਪਾਵਨ।
ਕਿਸੇ ਇੱਕ ਸ਼ਹਿਰ ਚ ਨਗਰ ਚ ਪਾਣੀ ਦਾ ਖੂਹ ਲੱਗ ਜੇ, ਸਾਰੇ ਨਗਰ ਦੇ ਲੋਕ ਪ੍ਰਾਣੀ ਸੁਖ ਪਾਉਂਦੇ ਹਨ।
ਇਸ ਤੇ ਉੱਤਮ ਸਿਰਜਨ ਤਾਲਾ।
ਕਹਿੰਦੇ ਖੂਹ ਨਾਲੋਂ ਉੱਤਮ ਹੈ ਪਰਉਪਕਾਰ ਕਿ ਕਿਸੇ ਨਗਰ ਚ ਤਲਾਬ ਲਵਾ ਦੇਣਾ, ਕਿਉਂਕਿ ਖੂਹ ਤਾਂ ਹੀ ਤਾਂ ਕੋਈ ਬੰਦੇ ਹੀ ਜਾਣਗੇ ਨਾ, ਪਸ਼ੂਆਂ ਪੰਛੀਆਂ ਨੂੰ ਤਾਂ ਨੀ ਖੂਹ ਸੁੱਖ ਦਿੰਦਾ। ਕਹਿੰਦੇ ਖੂਹ ਲਵਾਉਣ ਨਾਲੋਂ ਜ਼ਿਆਦਾ ਪੁੰਨ ਹੈ ਕਿ ਕਿਸੇ ਨਗਰ ਚ ਤਾਲ ਲੱਗ ਜਾਏ, ਤਲਾਬ ਲੱਗ ਜਾਏ।
ਨਰ ਪਸ਼ੂ ਪੰਛੀ ਸੁਖਲੇ ਜਾਲਾ।
ਜਿੱਥੇ ਮਨੁੱਖਾਂ ਨੂੰ ਤਾਂ ਸੁੱਖ ਮਿਲੇਗਾ ਹੀ, ਪੰਛੀ ਵੀ ਪਾਣੀ ਪੀਣਗੇ, ਜਾਨਵਰਾਂ ਨੂੰ ਵੀ, ਪਸ਼ੂਆਂ ਨੂੰ ਵੀ ਪੀਣ ਨੂੰ ਪਾਣੀ ਮਿਲੇਗਾ। ਕਹਿੰਦੇ ਫਿਰ ਖੂਹ ਨਾਲੋਂ ਜ਼ਿਆਦਾ ਪਰਉਪਕਾਰ ਹੋਇਆ ਨਾ ਕਿਤੇ ਤਲਾਬ ਲਵਾ ਦੇਣ ਦਾ।
ਇਸ ਤੇ ਉੱਤਮ ਤੀਰਥ ਹੇਤ।
ਮਹਾਰਾਜ ਜੀ ਕਹਿੰਦੇ ਤਲਾਬ ਨਾਲੋਂ ਵੀ ਉੱਤਮ ਹੈ ਕੋਈ ਤੀਰਥ ਲਾਉਣਾ, ਕੋਈ ਤੀਰਥ ਬਣਾਉਣਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਿਸੇ ਤਾਲ ਨਾਲੋਂ ਵੀ ਉੱਤਮ ਹੈ ਕੋਈ ਤੀਰਥ ਬਣਾ ਦੇਣਾ।
ਚੌਂਦਿਸ਼ ਤੇ ਸੁਪਾਨ ਕਰ ਦੇਤ,
ਕੋਈ ਮਹਾਨ ਤੀਰਥ ਸਿਰਜਣਾ ਜਿਹਦੇ ਚਾਰੇ ਪਾਸੇ ਪੱਕੀਆਂ ਪੌੜੀਆਂ ਹੋਣੀਆਂ, ਕਿਉਂਕਿ ਤਲਾਬ ਤਾਂ ਪਿੰਡਾਂ ਚ ਛੱਪਣਾ ਟੋਬਿਆਂ ਵਾਂਗੂ ਹੁੰਦੇ, ਤੇ ਜਿਹੜਾ ਉੱਤਮ ਤਾਲ ਲਾ ਦੇਣਾ, ਆਲੇ ਦੁਆਲੇ ਪੱਕੀਆਂ ਪੌੜੀਆਂ ਬਣਾ ਦੇਣੀਆਂ।
ਕਰੇ ਇਸ਼ਨਾਨ ਦਾਨ ਤੇ ਆਏ,
ਉੱਥੇ ਲੋਕ ਆ ਕੇ ਤੀਰਥ ਚ ਇਸ਼ਨਾਨ ਕਰਨ, ਦਾਨ ਪੁੰਨ ਕਰਨ, ਪਰਮੇਸ਼ਰ ਦਾ ਭਜਨ ਕਰਨ, ਅਕਾਲ ਪੁਰਖ ਦਾ ਨਾਮ ਜਪਣ, ਇਹਦੇ ਵਰਗਾ ਤਾਂ ਪਰਉਪਕਾਰ ਹੋ ਹੀ ਨਹੀਂ ਸਕਦਾ। ਕੋਈ ਹੋਰ ਕੋਈ ਤੀਰਥ ਲਾਣ ਦਾ ਪਰਉਪਕਾਰ ਹੋਣਾ,
ਇਸ ਕੋ ਫਲ ਵੱਡ ਆਨੰਦ ਪਾਏ।
ਮਹਾਰਾਜ ਜੀ ਕਹਿੰਦੇ ਇਹਦਾ ਹੋਰ ਪਰਮ ਆਨੰਦ ਫਲ ਦੇ ਰੂਪ ਚ ਪ੍ਰਾਪਤ ਹੁੰਦਾ।
ਤੀਰਥ ਮੈਂ ਤੀਰਥ ਗੁਰ ਕੇਰਾ,
ਫਿਰ ਤੀਰਥਾਂ ਵਿੱਚੋਂ ਸਭ ਤੋਂ ਵੱਡਾ ਮਹਾਨ ਤੀਰਥ ਗੁਰੂ ਦਾ ਤੀਰਥ ਲੱਗ ਜਾਣਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਹਿੰਦੇ ਕਦਾਮ ਤੀਰਥ ਹੋ ਗਏ, ਫਿਰ ਤੀਰਥਾਂ ਵਿੱਚੋਂ ਸਭ ਤੋਂ ਵੱਡਾ ਤੀਰਥ ਉਹ ਹੈ ਗੁਰੂ ਦਾ ਤੀਰਥ, ਆਪਣੇ ਗੁਰੂ ਦਾ ਸਥਾਨ ਬਣਾਉਣਾ, ਗੁਰੂ ਦਾ ਤੀਰਥ ਬਣਾਉਣਾ। ਇਹ ਭਾਵਨਾ ਸਿੱਖਾਂ ਚ ਕਿੰਨੀ ਪ੍ਰਬਲ ਹੈ। ਵਿਸ਼ਵ ਦੇ ਸੰਸਾਰ ਦੇ ਕਿਸੇ ਕੋਨੇ ਚ ਵੀ ਸਿੱਖ ਜਾਣ, ਆਪ ਭਾਵੇਂ ਕਿਰਾਏ ਤੇ ਰਹਿੰਦੇ ਹੋਣ, ਮਨ ਚ ਭਾਵਨਾ ਹੁੰਦੀ ਪਹਿਲਾਂ ਆਪਣੇ ਸਾਹਿਬ ਦਾ ਦਰਬਾਰ ਬਣਾਈਏ, ਤੀਰਥ ਬਣਾਈਏ, ਔਰ ਉੱਥੇ ਸੰਗੇ ਮਰਮਰ ਲੱਗੇ। ਭਾਵੇਂ ਮੈਂ ਕੱਚੇ ਮਕਾਨ ਚ ਰਹਾਂ ਤੇ ਕਿਰਾਏ ਦੇ ਮਕਾਨ ਚ ਰਹਾਂ, ਇਹ ਸਿੱਖਾਂ ਦੀ ਭਾਵਨਾ, ਇਹ ਗੁਰੂ ਸਾਹਿਬ ਨੇ ਭਰੀ ਹੈ ਸਾਡੇ ਅੰਦਰ। ਮਹਾਰਾਜ ਜੀ ਕਹਿੰਦੇ ਕਿ ਤੀਰਥਾਂ ਵਿੱਚੋਂ ਸਭ ਤੋਂ ਵੱਡਾ ਤੀਰਥ ਲਾਉਣਾ, ਗੁਰੂ ਦਾ ਸਥਾਨ ਬਣਾਉਣਾ, ਗੁਰੂ ਸਾਹਿਬ ਦੀਆਂ ਯਾਦਗਾਰਾਂ ਬਣਾਉਣੀਆਂ, ਗੁਰੂ ਸਾਹਿਬ ਦੇ ਤੀਰਥ ਬਣਾਉਣੇ, ਮਹਾਰਾਜ ਜੀ ਦੇ ਅਸਥਾਨ ਬਣਾਉਣੇ, ਗੁਰੂ ਸਾਹਿਬਾਂ ਦੇ ਸਰੋਵਰਾਂ ਦੀ ਸੇਵਾ ਕਰਨੀ, ਤਾਲਾਂ ਦੀ ਸੇਵਾ ਕਰਨੀ, ਬੌਲੀਆਂ ਦੀ ਸੇਵਾ ਕਰਨੀ। ਕਹਿੰਦੇ ਇਹਦੇ ਵੱਡਾ, ਇਹਦੇ ਵਰਗਾ ਬੜਾ ਪਰਉਪਕਾਰ, ਇਹਦੇ ਵਰਗਾ ਤਾਂ ਉਪਕਾਰ ਹੀ ਕੋਈ ਨਹੀਂ। ਵਦੋਚੀ ਦੇ ਰਹਿਣ ਵਾਲੇ ਮਹਾਂਪੁਰਖ ਸਨ ਬਾਬਾ ਬੀਰਮ ਦਾਸ ਜੀ ਉਦਾਸੀ ਮਹਾਂਪੁਰਸ਼, ਆਪਣੇ ਨੇੜੇ ਵਦੋਚੀ ਨਗਰ। ਬਾਬਾ ਬੀਰਮ ਦਾਸ ਜੀ ਦੀ ਬੜੀ ਲੰਮੀ ਆਯੂ ਹੋਈ ਮਹਾਂਪੁਰਸ਼ਾਂ ਦੀ। ਉਦਾਸੀ ਮਹਾਂਪੁਰਖ ਤੇੜ ਲੰਗੋਟ ਹੀ ਰੱਖਦੇ, ਵਾਣ ਵੱਟ ਕੇ ਤੇ ਆਪਣਾ ਗੁਜ਼ਾਰਾ ਕਰਦੇ। ਬਾਬਾ ਗੁਰਮੁਖ ਸਿੰਘ ਜੀ ਜਿਨ੍ਹਾਂ ਤੋਂ ਕਾਰ ਸੇਵਾ ਵਾਲੀ ਸੰਪਰਦਾਇ ਚੱਲੀ, ਉਹ ਗਏ ਉਹਨਾਂ ਦੀ ਸੇਵਾ ਟਹਿਲ ਕਰਦੇ ਤੇ ਬਾਬਾ ਬੀਰਮ ਦਾਸ ਜੀ ਨੇ ਆਖਿਆ, ਗੁਰਮੁਖ ਸਿਆ, ਮਹਾਰਾਜ ਜੀ ਦੇ ਪਾਵਨ ਦਰਬਾਰਾਂ ਦੀ ਸੇਵਾ ਦਾ ਬੜਾ ਵੱਡਾ ਪੁੰਨ ਹੈ, ਸਤਿਗੁਰਾਂ ਦੇ ਸਥਾਨ ਬਣਾਇਆ ਕਰੋ, ਸੇਵਾ ਕਰਿਆ ਕਰੋ। ਤੇ ਬਾਬਾ ਜੀ ਨੇ ਆਖਿਆ, ਮਹਾਰਾਜ ਸੇਵਾ ਕਰਨ ਲਈ ਮਾਇਆ ਦਾ ਗੱਫਾ ਚਾਹੀਦਾ ਤੇ ਉਹ ਕਿੱਥੋਂ ਆਵੇ। ਆਪਣੀ ਜੇਬ ਚੋਂ 5 ਪੈਸੇ ਕੱਢ ਕੇ ਦਿੱਤੇ, ਆਖਿਆ ਆ ਲੈ, ਮੁੱਕਣ ਹੀ ਨਹੀਂ ਲੱਗੇ। ਉੱਥੋਂ ਕਾਰ ਸੇਵਾ ਵਾਲੀ ਸੰਪਰਦਾਇ ਚੱਲੀ, ਕਿੰਨੀਆਂ ਕਾਰ ਸੇਵਾਵਾਂ, ਕਿੰਨੇ ਮਹਾਰਾਜ ਜੀ ਦੇ ਸਥਾਨ ਹੁੰਦੇ ਬਣਦੇ। ਸੋ ਕਹਿਣ ਤੋਂ ਭਾਵ ਗੁਰੂ ਸਾਹਿਬਾਂ ਦੇ ਸਥਾਨਾਂ ਦੀ ਸੇਵਾ ਦਾ ਬੜਾ ਵੱਡਾ ਪੁੰਨ ਹੈ, ਪਰ ਹਾਂ ਇਹ ਖਿਆਲ ਰੱਖਣਾ ਚਾਹੀਦਾ ਹੈ ਕਿ ਜੇ ਕੋਈ ਪੁਰਾਣੀਆਂ ਚੀਜ਼ਾਂ ਨੇ ਗੁਰੂ ਘਰ ਦੇ ਵਿੱਚ, ਕੋਈ ਪੁਰਾਤਨ ਸਥਾਨ ਨੇ, ਕੋਈ ਪੁਰਾਤਨ ਦਰਖਤ ਨੇ, ਕੋਈ ਪੁਰਾਤਨ ਇਮਾਰਤਾਂ ਨੇ, ਉਹ ਸਾਂਭ ਲੈਣੀਆਂ ਚਾਹੀਦੀਆਂ, ਨਾਲ ਨਵੀਂ ਜ਼ਰੂਰ ਬਣਾ ਲਓ ਜੇ ਬਣਾਉਣੀ ਹੈ, ਪਰ ਪੁਰਾਣੀ ਨਹੀਂ ਢਾਣੀ ਚਾਹੀਦੀ। ਉਹ ਸਾਡੀਆਂ ਇਤਿਹਾਸਕ ਨਿਸ਼ਾਨੀਆਂ ਨੇ, ਉਹ ਸਾਂਭਣੀਆਂ ਚਾਹੀਦੀਆਂ ਨੇ, ਇਹਦਾ ਖਿਆਲ ਜ਼ਰੂਰ ਰੱਖਣਾ ਚਾਹੀਦਾ। ਜਿਹੜੀਆਂ ਪਹਿਲੀਆਂ ਢੱਠ ਗਈਆਂ ਉਹ ਸਾਡੀ ਅਣਗਹਿਲੀ ਸੀ, ਚਲੋ ਹੁਣ ਉਹ ਤਾਂ ਹੁਣ ਦੁਬਾਰਾ ਵਾਪਸ ਨਹੀਂ ਆ ਸਕਦੀਆਂ ਜੋ ਢਹਿ ਗਈਆਂ, ਪਰ ਅੱਗੇ ਤੋਂ ਸੁਚੇਤ ਆਗਿਆ ਸਮਝ ਚਲੋ, ਆਨੰਦ ਲਾਲਾ ਪਾਛੇ ਜੋ ਬੀਤੀ ਸੋ ਬੀਤੀ, ਅੱਗੇ ਨੂੰ ਹੀ ਸਮਝ ਜਾਓ ਕਿ ਉਹ ਪੁਰਾਤਨ ਧਰੋਹਰਾਂ ਜਿਹੜੀਆਂ ਨੇ, ਪੁਰਾਤਨ ਨਿਸ਼ਾਨੀਆਂ ਨੇ, ਉਹ ਸਾਂਭ ਕੇ ਰੱਖਣੀਆਂ ਚਾਹੀਦੀਆਂ। ਖੈਰ ਗੁਰੂ ਅਰਜਨ ਦੇਵ ਸਾਹਿਬ ਕਹਿ ਰਹੇ ਕਿ ਸੇਵਾ ਦਾ ਬੜਾ ਵੱਡਾ ਪੁੰਨ ਹੈ, ਜਿਹੜੇ ਗੁਰੂ ਕੇ ਤੀਰਥਾਂ ਦੀ ਸੇਵਾ ਕਰਨੀ ਉਹ ਤਾਂ ਬੜਾ ਵੱਡਾ ਪੁੰਨ ਹੈ।
ਮਹਾ ਮਹਾਤਮ ਸਬਨ ਉਚੇਰਾ,
ਇਹਦਾ ਤਾਂ ਮਹਾਤਮ ਹੀ ਬੜਾ ਵੱਡਾ ਉਚੇਰਾ ਹੈ।
ਗੁਰਨ ਵਿਖੇ ਸ਼੍ਰੀ ਨਾਨਕ ਗੁਰੂ,
ਮਹਾਰਾਜ ਜੀ ਕਹਿੰਦੇ ਗੁਰੂ ਬੜੇ ਬੜੇ ਹੋਏ ਸੰਸਾਰ ਚ, ਪਰ ਗੁਰੂਆਂ ਵਿੱਚੋਂ ਸਭ ਤੋਂ ਵੱਡੇ ਤੇ ਸ਼੍ਰੋਮਣੀ ਗੁਰੂ ਧੰਨ ਗੁਰੂ ਨਾਨਕ ਸਾਹਿਬ ਹਨ, ਉਹਨਾਂ ਵਰਗਾ ਕੋਈ ਨੀ। ਜਾਹਰ ਪੀਰ ਜਗਤ ਗੁਰ ਬਾਬਾ, ਸਤਿਗੁਰੂ ਗੁਰੂ ਨਾਨਕ ਸਾਹਿਬ ਵਰਗਾ ਗੁਰੂ ਕੋਈ ਨੀ, ਗੁਰੂਆਂ ਵਿੱਚੋਂ ਸ਼੍ਰੋਮਣੀ ਗੁਰੂ ਹਨ।
ਬਚ ਸਤ ਸ੍ਰੀ ਅਕਾਲ, ਬਚਨ ਸਿੰਘ ਅਗਿਆਨ ਰੁਰੂ।
ਗੁਰੂ ਨਾਨਕ ਸਾਹਿਬ ਦੇ ਜਿਹੜੇ ਬਚਨ ਨੇ ਨਾ, ਉਹ ਬੱਬਰ ਸ਼ੇਰ ਵਾਂਗੂ ਨੇ, ਔਰ ਜਿਹੜਾ ਅਗਿਆਨ ਹੈ ਉਹ ਹਿਰਨ ਹੈ। ਤੇ ਜਿਵੇਂ ਸ਼ੇਰ ਦੀ ਦਾੜ ਨਾਲ ਹਿਰਨ ਨੂੰ ਭਾਜੜਾਂ ਪੈ ਜਾਂਦੀਆਂ ਨੇ, ਏਦਾਂ ਗੁਰੂ ਨਾਨਕ ਸਾਹਿਬ ਦੇ ਬਚਨਾਂ ਨਾਲ ਅਗਿਆਨ ਭੱਜ ਜਾਂਦਾ ਹੈ, ਅਗਿਆਨ ਦੀ ਨਿਰਵਿਰਤੀ। ਤਦੇ ਭਾਈ ਗੁਰਦਾਸ ਸਿੰਘ ਬੁੱਗੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ, ਜਦੋਂ ਸ਼ੇਰ ਗਰਜਦਾ ਉਦੋਂ ਹਿਰਨਾਂ ਦੀ ਡਾਰ ਨੂੰ ਧੀਰਜ ਨਹੀਂ ਲੱਭਦਾ। ਜਦੋਂ ਗੁਰੂ ਨਾਨਕ ਸਾਹਿਬ ਜੀ ਗਰਜਦੇ ਆ ਨਾ ਗੁਰਬਾਣੀ ਆਪਣੀ ਰਸਨਾ ਤੋਂ ਉਚਾਰਦੇ, ਕਹਿੰਦੇ ਅਗਿਆਨ ਦੀ ਨਿਵਿਰਤੀ ਹੋ ਜਾਂਦੀ। ਐਸੇ ਬਚਨ ਨੇ ਗੁਰੂ ਨਾਨਕ ਸਾਹਿਬ ਦੇ।
ਤਿੰਨ ਗਾਦੀ ਪਰ ਪਿਤਾ ਹਮਾਰੇ,
ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਉੱਤੇ ਸਾਡੇ ਪਿਤਾ ਗੁਰੂ ਰਾਮਦਾਸ ਸਾਹਿਬ ਸਨ। ਗੁਰੂ ਅਰਜਨ ਸਾਹਿਬ ਦੱਸ ਰਹੇ ਕਿ ਗੁਰੂ ਨਾਨਕ ਸਾਹਿਬ ਦੀ ਗੱਦੀ ਉੱਤੇ ਸਾਡੇ ਪਿਤਾ ਗੁਰੂ ਰਾਮਦਾਸ ਸਨ, ਉਹ ਸਨ।
ਸੁਣੋ ਵਾਕ ਤਿੰਨ ਜਥਾ ਉਚਾਰੇ,
ਉਹਨਾਂ ਦੇ ਵਾਕ ਸੁਣੋ ਸੰਗਤ ਜੀ, ਜੋ ਗੁਰੂ ਰਾਮਦਾਸ ਸਾਹਿਬ ਨੇ ਸਾਨੂੰ ਕਿਹਾ, ਜਿਹੜੇ ਬਚਨ ਉਹਨਾਂ ਨੇ ਸਾਨੂੰ ਕਹੇ ਨੇ ਉਹ ਤੁਹਾਨੂੰ ਸੁਣਾਉਂਦੇ ਹਾਂ।
ਚਿਰੰਕਾਲ ਕੋ ਤੀਰਥ ਇਹੀ,
ਗੁਰੂ ਰਾਮਦਾਸ ਸਾਹਿਬ ਨੇ ਬਚਨ ਕੀਤਾ ਕਿ ਇਹ ਮਹਾਨ ਅਸਥਾਨ ਹੈ ਸ੍ਰੀ ਅੰਮ੍ਰਿਤਸਰ ਸਾਹਿਬ। ਵੱਡਿਆਂ ਸਤਿਗੁਰਾਂ ਇੱਥੇ ਚਰਨ ਪਾਏ ਨੇ, ਗੁਰੂ ਨਾਨਕ ਸਾਹਿਬ ਵੀ ਆਏ ਨੇ ਇੱਥੇ, ਗੁਰੂ ਅੰਗਦ ਸਾਹਿਬ ਨੇ ਵੀ ਚਰਨ ਪਾਏ ਨੇ, ਗੁਰੂ ਅਮਰਦਾਸ ਸਾਹਿਬ ਵੀ ਆਏ ਨੇ, ਗੁਰੂ ਰਾਮਦਾਸ ਸਾਹਿਬ ਨੇ ਤਾਂ ਵਸਾਇਆ ਹੀ ਆ ਇਹ ਸਾਰਾ ਨਗਰ। ਇਹ ਵੱਡਿਆਂ ਸਤਿਗੁਰਾਂ ਦੇ ਅਸਥਾਨ ਹਨ।
ਸ਼੍ਰੀਪਤ ਆਨ ਬਾਸ ਕੋ ਲੇਹੀ,
ਇੱਥੇ ਪਾਰਬ੍ਰਹਮ ਪਰਮੇਸ਼ਰ ਸ਼੍ਰੀਪਤੀ ਕਹਿੰਦੇ ਮਾਇਆਪਤੀ ਅਕਾਲ ਪੁਰਖ ਨੂੰ, ਅਕਾਲ ਪੁਰਖ ਇੱਥੇ ਵਸਦਾ ਆਪ ਆ ਕੇ। ਅਕਾਲ ਪੁਰਖ ਜੀ ਨੇ ਇੱਥੇ ਆਪਣਾ ਨਿਵਾਸ ਕੀਤਾ ਹੈ।
ਸਰਬ ਦੇਵਤਾ ਕੋ ਹੋਏ ਬਾਸ,
ਹੁਣ ਜਿੱਥੇ ਅਕਾਲ ਪੁਰਖ ਵਸਦਾ ਉੱਥੇ ਦੁਨੀਆਂ ਦੀਆਂ ਸਾਰੀਆਂ ਦੇਵ ਸ਼ਕਤੀਆਂ ਉਹਨਾਂ ਦੇ ਚਰਨਾਂ ਚ ਆ ਪਹੁੰਚਦੀਆਂ ਨੇ।
ਜੈ ਸਤ ਸੰਗਤ ਕਰੇ ਬਿਲਾਸ,
ਜਿੱਥੇ ਸਤ ਸੰਗਤ ਹੁੰਦੀ ਹੈ, ਸਤ ਸੰਗਤ ਵਿੱਚ ਕਥਾ ਤੇ ਕੀਰਤਨ ਹੁੰਦਾ ਹੈ।
ਮਹਾ ਮਹਾਤਮ ਇਸ ਥਲ ਕੇਰਾ,
ਉੱਥੇ ਤਾਂ ਫਿਰ ਸਾਰੀਆਂ ਸ਼ਕਤੀਆਂ ਆਣ ਬਿਰਾਜਦੀਆਂ ਨੇ, ਪਰਮੇਸ਼ਰ ਆਣ ਬਿਰਾਜਦਾ। ਇਹਦਾ ਬੜਾ ਵੱਡਾ ਮਹਾਤਮ, ਇਸ ਸਥਾਨ ਦਾ ਬੜਾ ਵੱਡਾ ਮਹਾਤਮ ਹੈ, ਜਿੱਥੇ ਸਾਡੇ ਪਿਤਾ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਚ ਸੰਗਤ ਹੁੰਦੀ ਰਹੀ ਹੈ।
ਅਪਰ ਨ ਜਿਸ ਕੇ ਸਮ ਕਿਤ ਹੀਰਾ,
ਇਸ ਅਸਥਾਨ ਵਰਗਾ, ਇਸ ਜਗ੍ਹਾ ਵਰਗਾ ਦੁਨੀਆਂ ਚ ਕੋਈ ਹੋਰ ਅਸਥਾਨ ਨਹੀਂ, ਕੋਈ ਹੋਰ ਜਗ੍ਹਾ ਨਹੀਂ। ਤਦੇ ਗੁਰਦੇਵ ਨੇ ਕਿਹਾ, ਡੱਠੇ ਸਭੇ ਥਾਮ ਨਹੀਂ ਤੁਧ ਜਿਹਾ, ਇਹੋ ਜਿਹਾ ਸਥਾਨ ਹੋਰ ਕਿਤੇ ਨਹੀਂ ਹੈ।
ਰਚਿਓ ਚੈ ਤੀਰਥ ਅਬ ਸੋਈ,
ਹੁਣ ਅਸੀਂ ਇੱਥੇ ਉਹ ਤੀਰਥ ਰਚਣਾ ਚਾਹੁੰਦੇ ਹਾਂ ਜਿਹਦੀ ਆਰੰਭਤਾ ਸਾਡੇ ਪਿਤਾ ਗੁਰੂ ਰਾਮਦਾਸ ਸਾਹਿਬ ਨੇ ਕੀਤੀ ਹੈ, ਔਰ ਗੁਰੂ ਅਮਰਦਾਸ ਸਾਹਿਬ ਨੇ ਹੁਕਮ ਕਰਕੇ ਕਰਵਾਈ ਹੈ।
ਸਰੇਕਾਰ ਜੇ ਤਨ ਗਨ ਹੋਈ,
ਸੰਗਤ ਜੀ ਇਹ ਜਿਹੜੀਆਂ ਸਭਾਵਾਂ ਨੇ ਸਾਰੀਆਂ ਸ਼ਹਿਰ ਨੂੰ ਵਸਾਉਣ ਦੀਆਂ, ਤੀਰਥ ਬਣਾਉਣ ਦੀਆਂ, ਦਰਬਾਰ ਬਣਾਉਣ ਦੀਆਂ, ਇਹ ਸਾਰੀਆਂ ਸਵਾਵਾਂ ਧਨ ਨਾਲ ਹੁੰਦੀਆਂ ਨੇ। ਦੂਜੀਆਂ ਜਿਹੜੀਆਂ ਇਮਾਰਤਾਂ ਬਣਦੀਆਂ ਨੇ, ਮਹਿਲ ਬਣਦੇ ਨੇ, ਉਹਦੇ ਵਾਸਤੇ ਲੱਕੜਾਂ ਵੀ ਚਾਹੀਦੀਆਂ, ਲੰਮੀਆਂ ਛਤੀਰਾਂ ਚਾਹੀਦੀਆਂ ਨੇ, ਇਹ ਸਾਰੀਆਂ ਵਸਤੂਆਂ ਦੀ ਲੋੜ ਪਵੇਗੀ।
ਸੋ ਤਨ ਪੂਪਨ ਕੇ ਹੋਏ ਪਾਸ,
ਹੁਣ ਉਹ ਲੱਕੜੀਆਂ ਧਨ ਆਦਿਕ ਜਿਹੜਾ ਹੈ ਉਹ ਸੰਗਤ ਦੇ ਕੋਲ ਹੈ, ਜਾਂ ਰਾਜੇ ਰਾਣੇ ਨੇ ਇੱਧਰ ਪਹਾੜੀ ਰਿਆਸਤਾਂ ਵਿੱਚ।
ਜਾਂ ਤੇ ਸੁਣੋ ਸਿੱਖ ਤੁਮ ਰਾਸ,
ਮਹਾਰਾਜ ਜੀ ਕਹਿੰਦੇ ਇੱਧਰ ਪਹਾੜੀ ਰਿਆਸਤਾਂ ਦੇ ਵਿੱਚੋਂ ਲੱਕੜ ਚਾਹੀਦੀ ਹੋਵੇਗੀ ਆਪਾਂ ਨੂੰ, ਜਿਵੇਂ ਗੁਰੂ ਅਮਰਦਾਸ ਸਾਹਿਬ ਨੇ ਵੀ ਭੇਜਿਆ ਸੀ ਬਾਬੇ ਸਾਵਣ ਮੱਲ ਨੂੰ ਹਰੀਪੁਰ, ਇਸੇ ਤਰ੍ਹਾਂ ਹੁਣ ਵੀ ਲੱਕੜ ਚਾਹੀਦੀ ਹੈ, ਵੱਡੀਆਂ ਛਤੀਰਾਂ ਚਾਹੀਦੀਆਂ ਨੇ, ਤੇ ਉਹ ਪਹਾੜਾਂ ਵਿੱਚੋਂ ਹੀ ਮਿਲਣਗੀਆਂ, ਉੱਥੋਂ ਹੀ ਲੱਭਣਗੀਆਂ। ਹਾਂਜੀ,
ਨ੍ਰਿਪ ਹਿੰਦੂ ਹੈ ਪਰਬਤ ਬਾਸੀ,
ਉਧਰ ਜਿਹੜੇ ਪਹਾੜੀ ਰਾਜੇ ਨੇ ਉਹ ਹਿੰਦੂ ਨੇ, ਬੁੱਤਾਂ ਨੂੰ ਪੂਜਦੇ, ਪੱਥਰਾਂ ਦੀਆਂ ਮੂਰਤੀਆਂ ਨੂੰ ਪੂਜਦੇ ਨੇ।
ਅਪਰ ਨਹੀਂ ਕੋ ਹਮਰੇ ਪਾਸੀ,
ਉਹ ਰਾਜਿਆਂ ਨੂੰ ਜਾ ਕੇ ਕੋਈ ਪ੍ਰੇਰੋ ਵੀ ਉਹ ਸੇਵਾ ਕਰਨ, ਲੱਕੜਾਂ ਆਦਿਕ ਜਾਂ ਹੋਰ ਜਥਾ ਸ਼ਕਤ ਕੋਈ ਭੇਟਾ ਕਿਸੇ ਨੇ ਅਰਪਣ ਕਰਨੀ ਹੈ, ਉਹ ਭੇਟਾਵਾਂ ਅਰਪਣ ਕਰਨ।
ਐਸੋ ਸਿੱਖ ਹੋਏ ਤੁਮ ਮਾਈ,
ਤੁਹਾਡੇ ਚ ਕੋਈ ਇਹੋ ਜਿਹਾ ਸਿੱਖ ਹੈ ਜਿਹੜਾ ਪਹਾੜੀ ਰਿਆਸਤਾਂ ਚ ਉਧਰ ਜਾ ਕੇ ਸੰਗਤ ਨੂੰ ਪ੍ਰੇਰੇ, ਨਾਲੇ ਸਿੱਖੀ ਦਾ ਬੀਜ ਬੀਜੇ, ਨਾਲੇ ਉੱਥੇ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰੇ, ਦੋਵੇਂ ਕੰਮ ਹੋ ਜਾਣਗੇ, ਨਾਲੇ ਜਿਹੜੀਆਂ ਆਪਾਂ ਨੂੰ ਲੋੜਾਂ ਨੇ ਉਹ ਵੀ ਪੂਰੀਆਂ ਹੋ ਜਾਣਗੀਆਂ, ਲੱਕੜ ਆਦਿਕ ਮਿਲੇਗੀ, ਦੂਜਾ ਗੁਰੂ ਕੀ ਸਿੱਖੀ ਦਾ ਬੀਜ ਬੀਜਿਆ ਜਾਏਗਾ। ਦੱਸੋ ਤੁਹਾਡੇ ਚੋਂ ਐਸਾ ਕਿਹੜਾ ਸਿੱਖ ਹੈ ਜਿਹੜਾ ਉਹਨਾਂ ਪਹਾੜਾਂ ਦੀਆਂ ਰਿਆਸਤਾਂ ਵਿੱਚ ਜਾ ਕੇ ਸਾਡਾ ਇਹ ਕਾਰਜ ਕਰੇ।
ਮਨੇ ਕਿਤ ਅਚਲੇ ਸੁਰਪਾਹੀ,
ਔਰ ਉਹ ਜਿਹੜੇ ਪਹਾੜੀ ਰਾਜੇ ਨੇ ਜਾਂ ਉੱਥੋਂ ਦੀ ਜਿਹੜੀ ਪਹਾੜੀ ਜਨਤਾ ਹੈ, ਉਹਨਾਂ ਲੋਕਾਂ ਨੂੰ ਪ੍ਰੇਰ ਕੇ ਗੁਰੂ ਘਰ ਲੈ ਕੇ ਆਵੇ।
33 ਦਰਬ ਜਾਈ ਕਰ ਲਿਆਵੇ,
ਉੱਥੋਂ ਧਨ ਦੀ ਵੀ ਕਮੀ ਨੀ ਰਹਿਣ ਲੱਗੀ, ਲੱਕੜ ਆਦਿਕ ਦਾ ਜਿਹੜਾ ਪਦਾਰਥ ਚਾਹੀਦੇ ਨੇ ਉਹ ਵੀ ਨੀ ਮੁੱਕਣ ਲੱਗੇ।
ਪੁਨ ਗੁਰ ਬਚ ਤੇ ਸਰ ਬਨਵਾਵੇ,
ਫਿਰ ਗੁਰੂ ਸਾਹਿਬ ਦੇ ਬਚਨਾਂ ਦੀ ਪਾਲਣਾ ਕਰਕੇ ਆਪਾਂ ਸਰੋਵਰ ਦੀ ਸੇਵਾ ਸ਼ੁਰੂ ਕਰਾਂਗੇ।
ਸੁਨ ਸਿੱਖਣ ਕਰ ਜੋਰ ਉਚਾਰਾ,
ਜਦੋਂ ਗੁਰੂ ਅਰਜਨ ਸਾਹਿਬ ਨੇ ਬਚਨ ਕਹੇ, ਸਿੱਖਾਂ ਨੇ ਅੱਗੋਂ ਹੱਥ ਜੋੜ ਕੇ ਬੇਨਤੀ ਕੀਤੀ,
ਗੁਰ ਸਿੱਖੀ ਮਗ ਤਿਨੋ ਨਾ ਤਾਰਾ।
ਕਹਿਣ ਲੱਗੇ ਮਹਾਰਾਜ, ਉਹ ਪਹਾੜੀਏ ਕਿਹੜਾ ਸਿੱਖ ਨੇ, ਉਹ ਪਹਾੜੀ ਰਾਜੇ ਜਿਹੜੇ ਨੇ ਉਹਨਾਂ ਨੇ ਗੁਰਸਿੱਖੀ ਦਾ ਰਸਤਾ ਧਾਰਨ ਨਹੀਂ ਕੀਤਾ ਹੋਇਆ।
ਕੈਸੇ ਦੇ ਦਰਬ ਕੋ ਸੋਈ,
ਉਹ ਕਿਵੇਂ ਗੁਰੂ ਘਰ ਲਈ ਸੇਵਾ ਕਰਨਗੇ ਜਦੋਂ ਉਹ ਸੇਵਕ ਹੈ ਹੀ ਨਹੀਂ ਗੁਰੂ ਘਰ ਦੇ, ਤੇ ਗੁਰੂ ਘਰ ਲਈ ਸੇਵਾ ਕਿਵੇਂ ਕਰਨਗੇ।
ਅਜ਼ਮਤ ਜਿਨੋ ਨਾ ਦੇਖੀ ਕੋਈ,
ਕਿਉਂਕਿ ਉਹਨਾਂ ਨੇ ਹਾਲੇ ਤਾਈਂ ਕੋਈ ਗੁਰੂ ਘਰ ਦੀ ਅਜ਼ਮਤ ਨਹੀਂ ਵੇਖੀ, ਕੋਈ ਕਲਾ ਨਹੀਂ ਵੇਖੀ। ਜਾਂ ਤਾਂ ਕੋਈ ਅਜ਼ਮਤ ਕਲਾ ਵੇਖਣ, ਜਿਵੇਂ ਬਾਬੇ ਸਾਵਣ ਮੱਲ ਨੇ ਹਰੀਪੁਰ ਦੇ ਰਾਜੇ ਦਾ ਲੜਕਾ ਜਿਉਂਦਾ ਕਰ ਦਿੱਤਾ ਸੀ, ਤੇ ਫਿਰ ਉਹ ਰਾਜਾ ਸ਼ਰਧਾਲੂ ਬਣ ਗਿਆ ਸੀ। ਪਿੱਛੇ ਕਥਾ ਸੁਣੀ ਹੈ ਆਪ ਜੀ ਨੇ ਗੁਰੂ ਅਮਰਦਾਸ ਸਾਹਿਬ ਦੇ ਇਤਿਹਾਸ। ਕਹਿੰਦੇ ਜੀ ਇਹ ਜਿਹੜੇ ਪਹਾੜੀ ਰਾਜੇ ਨੇ, ਇੱਧਰ ਮੰਡੀ ਦੇ ਰਾਜਾ ਜਾਂ ਜਿੱਧਰ ਤੁਸੀਂ ਭੇਜਣਾ ਚਾਹੁੰਦੇ ਹੋ, ਉਹਨਾਂ ਨੇ ਤਾਂ ਕਦੇ ਗੁਰੂ ਘਰ ਦੀ ਕੋਈ ਕਲਾ ਨਹੀਂ ਵੇਖੀ, ਤੇ ਉਹ ਕਿਵੇਂ ਸਿੱਖ ਬਣਨਗੇ ਗੁਰੂ ਘਰ ਦੇ, ਕਿਵੇਂ ਗੁਰੂ ਘਰ ਦੀ ਸੇਵਾ ਕਰਨਗੇ।
ਹੋਏ ਨਮਰ ਕਿਮ ਪੂਜਾ ਕਰੇ,
ਉਹ ਕਿਵੇਂ ਬਿਨਮਰ ਹੋ ਕੇ ਪੂਜਾ ਕਰਨਗੇ।
ਜਾਵਤ ਗੁਰ ਜਸ ਹਿਰਦੇ ਨਾ ਤਰੇ,
ਜਦੋਂ ਤੱਕ ਉਹ ਗੁਰੂ ਦਾ ਜਸ ਆਪਣੇ ਹਿਰਦੇ ਚ ਨਹੀਂ ਧਾਰਦੇ।
ਪਾਹਨ ਕੀ ਪੂਜਾ ਮੈਂ ਲਾਗੇ,
ਮਹਾਰਾਜ ਉਹ ਜਿਹੜੇ ਪਹਾੜੀ ਰਾਜੇ ਨੇ ਜਾਂ ਉਧਰ ਦੇ ਜਿਹੜੇ ਲੋਕ ਨੇ, ਉਹ ਤਾਂ ਪੱਥਰਾਂ ਨੂੰ ਠਾਕੁਰ ਸਮਝ ਕੇ ਪੂਜਦੇ ਨੇ।
ਕਹੇ ਦਿਜਨ ਕੇ ਤੈ ਅਨੁਰਾਗੇ,
ਫਿਰ ਉਹ ਬ੍ਰਾਹਮਣਾਂ ਦੇ ਆਖੇ ਲੱਗਦੇ ਨੇ, ਜਿਵੇਂ ਬ੍ਰਾਹਮਣ ਕਹਿੰਦੇ ਨੇ ਉਦਾਂ ਉਹ ਕਰਦੇ ਹਨ।
ਸ਼੍ਰੀ ਅਰਜਨ ਪੁਨ ਭੰਨਿਓ ਸਬਨ ਮੈਂ,
ਸੁਣ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਬੋਲੇ।
ਉਦਮ ਕਰੇ ਜੋ ਤਾਲ ਲਗਨ ਮੈਂ,
ਮਹਾਰਾਜ ਜੀ ਕਹਿੰਦੇ ਭਾਈ ਸਰੋਵਰ ਲੱਗਣ ਵਿੱਚ ਜਿਹੜੇ ਉਦਮ ਕਰਨਗੇ, ਇਹ ਸਰੋਵਰ ਲੱਗ ਜੇ ਉਹਦੀ ਸੇਵਾ ਵਿੱਚ ਜਿਹੜੇ ਜਿਹੜੇ ਯੋਗਦਾਨ ਪਾਉਣਗੇ ਉਦਮ ਕਰਨਗੇ,
ਤਿੰਨ ਕੇ ਗੁਰੂ ਹੋਏ ਸਦਾ ਸਹਾਈ।
ਗੁਰੂ ਰਾਮਦਾਸ ਸਾਹਿਬ ਦੇ ਸਰੋਵਰ ਲਾਣ ਦੇ ਵਿੱਚ ਜਿਹੜਾ ਜਿਹੜਾ ਵੀ ਕੋਈ ਮਾਈ ਭਾਈ ਉਦਮ ਕਰੇਗਾ ਉਹਦੀ ਸਹਾਇਤਾ ਗੁਰੂ ਰਾਮਦਾਸ ਸਾਹਿਬ ਆਪ ਕਰਨਗੇ, ਕਿਉਂਕਿ ਜਿਸ ਜਿਹਦਾ ਕਾਰਜ ਆ ਉਹਨੇ ਆਪ ਕਰਨਾ। ਜਿਸਕਾ ਕਾਰਜ ਤਿਨਹੀ ਕੀਆ ਮਾਨਸ ਕਿਆ ਵਿਚਾਰਾ ਰਾਮ, ਸਾਡੀ ਅਸੀਂ ਤਾਂ ਉਦਮ ਕਰਨਾ, ਜਿਹੜਾ ਉਦਮ ਕਰੇਗਾ ਉਹਦੀ ਸਹਾਇਤਾ ਸਤਿਗੁਰੂ ਜੀ ਕਰਨਗੇ।
ਦੋਏ ਲੋਕਨ ਮੈਂ ਦੇ ਵਡਿਆਈ,
ਇੱਥੇ ਹੀ ਸਹਾਇਤਾ ਨਹੀਂ ਦੋਹਾਂ ਜਹਾਨਾਂ ਚ ਉਹਦੀ ਸਹਾਇਤਾ ਕਰਨਗੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਹੜਾ ਸਰੋਵਰ ਦੀ ਸੇਵਾ ਵਿੱਚ ਉਦਮ ਕਰੇਗਾ ਦੋਹਾਂ ਜਹਾਨਾਂ ਚ ਸਤਿਗੁਰੂ ਜੀ ਉਹਦੀ ਸਹਾਇਤਾ ਕਰਨਗੇ, ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ। ਆ ਪਿੱਛੇ ਸਰੋਵਰ ਦੀ ਸੇਵਾ ਹੋਈ ਅੰਮ੍ਰਿਤਸਰ ਸਰੋਵਰ ਦੀ, ਕਿੰਨੀ ਸੰਗਤ ਗਈ। ਕਹਿਣ ਵਾਲੇ ਕਹਿੰਦੇ ਸੀ ਵੀ 5-7 ਦਿਨ ਲੱਗਣਗੇ, ਪਰ ਸੇਵਾ ਜਿਨ੍ਹਾਂ ਨੇ ਕੀਤੀ, ਭਾਵਨਾ ਗੁਰੂ ਰਾਮਦਾਸ ਸਾਹਿਬ ਦਾ ਤਾਲ ਹੈ, ਇੱਥੇ ਸੇਵਾ ਕਰਕੇ ਲੋਕ ਪਰਲੋਕ ਸਫਲ ਹੋਣਾ। ਇੱਕੋ ਦਿਨ ਚ ਹੀ ਸੰਗਤ ਨੇ ਗਾਰ ਦਾ ਪਤਾ ਹੀ ਨਹੀਂ ਲੱਗਣ ਦਿੱਤਾ ਕਿੱਥੇ ਗਈ, ਝੋਲੀਆਂ ਚ ਪਾ ਕੇ, ਬੁੱਕਾਂ ਚ ਪਾ ਕੇ, ਜੇਬਾਂ ਚ ਭਰ ਕੇ ਸੇਵਾ ਕੀਤੀ। ਮਹਾਰਾਜ ਜੀ ਕਹਿੰਦੇ ਜਿਹੜੇ ਸੇਵਾ ਕਰਨਗੇ ਨਾ ਅੰਮ੍ਰਿਤਸਰ ਸਰੋਵਰ ਦੀ, ਇਹ ਉਦਮ ਕਰਨਗੇ ਸੇਵਾ ਵਿੱਚ, ਲੋਕ ਪਰਲੋਕ ਦੋਹਾਂ ਜਹਾਨਾਂ ਚ ਗੁਰੂ ਰਾਮਦਾਸ ਸਾਹਿਬ ਉਹਨਾਂ ਨੂੰ ਬਖਸ਼ਣਗੇ, ਸੁੱਖ ਦੇਣਗੇ। ਹਾਂਜੀ,
ਜਹਾਂ ਕਾਰ ਪਰ ਹੈ ਅਸ ਆਏ,
ਜਿੱਥੇ ਕੋਈ ਇਹੋ ਜਿਹਾ ਕੰਮ ਆਣ ਪਵੇ,
ਗੁਰੂ ਹਿਤ ਧਰ ਕਰ ਦੇ ਪੁਰਵਾਏ।
ਕਹਿੰਦੇ ਜੇ ਕੋਈ ਅੜਚਣ ਆ ਜੇ ਤੇ ਗੁਰੂ ਅੱਗੇ ਅਰਦਾਸ ਕਰੋਗੇ, ਸਤਿਗੁਰਾਂ ਨਾਲ ਪ੍ਰੇਮ ਕਰੋਗੇ, ਸਤਿਗੁਰੂ ਜੀ ਆਪਣਾ ਕਾਰਜ ਆਪੇ ਹੀ ਕਰਨਗੇ। ਗੁਰਦੇਵ ਆਪਣਾ ਕਾਰਜ, ਕਿਉਂਕਿ ਇਹ ਕਾਰਜ ਗੁਰੂ ਸਾਹਿਬ ਦਾ, ਕਿਸੇ ਬੰਦੇ ਦਾ ਤਾਂ ਨਹੀਂ ਨਾ ਹੈ, ਜੇ ਸਤਿਗੁਰਾਂ ਦਾ ਕਾਰਜ ਆ ਤੇ ਉਹਨਾਂ ਨੇ ਆਪਣਾ ਕਾਰਜ ਆਪ ਹੀ ਕਰਾ ਲੈਣਾ।
ਸਭਾ ਵਿੱਚ ਇਮ ਬਾਕ ਬਖਾਨਾ,
ਏਦਾਂ ਸਭਾ ਦੇ ਵਿੱਚ ਗੁਰੂ ਅਰਜਨ ਸਾਹਿਬ ਨੇ ਬਚਨ ਗਏ, ਖਾਲਸਾ ਜੀ ਤੁਸੀਂ ਦਰਬਾਰ ਸਾਹਿਬ ਦਰਸ਼ਨ ਕਰਦੇ। ਉੱਤੇ ਜਦੋਂ ਸੋਨੇ ਲੱਗਣ ਦੀ ਸੇਵਾ ਬਾਬਤ ਮਹਾਰਾਜਾ ਰਣਜੀਤ ਸਿੰਘ ਜੀ ਬਾਬਤ ਲਿਖਿਆ ਨਾ, ਉੱਤੇ ਮੂਲ ਮੰਤਰ ਲਿਖ ਕੇ ਤੇ ਥੱਲੇ ਲਿਖਿਆ ਹੋਇਆ ਪਾਵਨ ਦਰਬਾਰ ਦੀ ਸੇਵਾ ਦੀ, ਜਿਹੜੀ ਸਵਰਣ ਦੀ ਸੇਵਾ ਗੁਰੂ ਸਾਹਿਬ ਨੇ ਆਪ ਕਿਰਪਾ ਕਰਕੇ ਆਪਣੇ ਸੇਵਕ ਮਹਾਰਾਜਾ ਰਣਜੀਤ ਸਿੰਘ ਜੀ ਪਾਸੋਂ ਕਰਵਾਈ, ਆਪ ਕਰਵਾਈ। ਇਹ ਨਹੀਂ ਕੀਤਾ ਵੀ ਉਹਨਾਂ ਨੇ ਕੀਤੀ ਹੈ, ਕਹਿੰਦੇ ਗੁਰੂ ਸਾਹਿਬ ਨੇ ਕਰਵਾਈ, ਕਿਉਂਕਿ ਕਾਰਜ ਉਹਨਾਂ ਦਾ ਹੈ, ਬੰਦੇ ਦੀ ਤਾਕਤ ਵੀ ਉਹ ਕਰੇ ਸੇਵਾ ਟਹਿਲ। ਹਾਂਜੀ,
ਹੱਥ ਜੋਰ ਕਰ ਸਿੱਖ ਕਲਿਆਨਾ।
ਜਦੋਂ ਗੁਰੂ ਅਰਜਨ ਸਾਹਿਬ ਨੇ ਬਚਨ ਕਹੇ ਸਭਾ ਵਿੱਚ, ਮਹਾਰਾਜ ਜੀ ਦੇ ਬਚਨ ਭਾਈ ਕਲਿਆਣਾ ਜੀ ਨੇ ਸੁਣੇ। ਭਾਈ ਕਲਿਆਣਾ ਜੀ ਗੁਰੂ ਸਾਹਿਬ ਦੇ ਬੜੇ ਸ਼ਰਧਾਲੂ ਸਿੱਖ, ਦੋ ਸਿੱਖ ਹੋਏ ਭਾਈ ਕਲਿਆਣਾ ਜੀ, ਇੱਕ ਗੁਰੂ ਅਰਜਨ ਸਾਹਿਬ ਦੇ ਆਹ ਸਿੱਖ ਨੇ, ਇੱਕ ਭਾਈ ਕਲਿਆਣਾ ਜੀ ਜਿਹੜੇ ਛੇਵੇਂ ਪਾਤਸ਼ਾਹ ਦੇ ਸਮੇਂ ਜੰਗ ਲੜਦਿਆਂ ਸ਼ਹਾਦਤ ਦਾ ਜਾਮ ਪ੍ਰਾਪਤ ਕਰਕੇ ਗਏ। ਇਹ ਭਾਈ ਕਲਿਆਣਾ ਜੀ ਬੜੇ ਗੁਰਮੁਖ ਪਰਮਹੰਸ ਅਵਸਥਾ ਵਿੱਚ ਸਨ, ਇਹ ਹੱਥ ਜੋੜ ਕੇ ਖਲੋਤੇ,
ਪ੍ਰਭ ਜੀ ਰਾਵਰ ਆਇਸ ਹੋਏ,
ਕਹਿਣ ਲੱਗੇ ਹੇ ਪ੍ਰਭੂ ਜੀ ਤੁਹਾਡੀ ਆਗਿਆ ਹੋਵੇ, ਆਪ ਜੀ ਦਾ ਜੇ ਹੁਕਮ ਹੋਵੇ।
ਗਮਨੇ ਦਾਸ ਕਰੇ ਕ੍ਰਿਤ ਸੋਏ,
ਮਹਾਰਾਜ ਮੈਂ ਤੁਹਾਡਾ ਦਾਸ ਹਾਂ, ਮੈਂ ਦਾਸ ਜਾਂਦਾ ਹਾਂ, ਜਿਹੜੀ ਕਿਰਤ ਤੁਸੀਂ ਕਹੋ ਮੈਂ ਜਾ ਕੇ ਕਰਾਂ।
ਰਹੋ ਸਹਾਇਕ ਤੁਮ ਸਭ ਕਾਲਾ,
ਮਹਾਰਾਜ ਪਰ ਮੇਰੀ ਬੇਨਤੀ ਹੈ ਸਹਾਇਤਾ ਤੁਸੀਂ ਕਰਿਓ ਸਰਬ ਥਾਵਾਂ ਤੇ, ਹਰ ਜਗ੍ਹਾ ਤੇ ਮਦਦ ਤੁਸੀਂ ਕਰਿਓ, ਜਿੱਥੇ ਵੀ ਜਾਵਾਂ ਉੱਥੇ ਤੁਸੀਂ ਸਹਾਈ ਹੋਇਓ।
ਪੁਰੋ ਆਪੋ ਕਾਜ ਵਿਸਾਲਾ,
ਮਹਾਰਾਜ ਤੁਹਾਡਾ ਇਹ ਕਾਰਜ ਭੇਜੋਗੇ ਤੁਸੀਂ ਮੈਨੂੰ, ਪਰ ਕਰਨਾ ਤੁਸੀਂ ਹੈ, ਆਪਣਾ ਕਾਰਜ ਆਪ ਹੀ ਪੂਰਾ ਕਰਨਾ, ਮੈਨੂੰ ਤਾਂ ਇੱਕ ਬਹਾਨਾ ਹੀ ਬਣਾਉਣਾ।
ਬਨੋ ਬਹਾਨਾ ਮੈਂ ਚੱਲ ਜਾਊਂ,
ਮਹਾਰਾਜ ਮੇਰਾ ਤਾਂ ਬਹਾਨਾ ਹੀ ਹੈ ਵੀ ਵੇਖਣ ਵਾਲੇ ਕਹਿਣਗੇ ਵੀ ਕਲਿਆਣਾ ਜੀ ਗਏ ਨੇ, ਪਰ ਮਹਾਰਾਜ ਕਰਨਾ ਤੁਸੀਂ ਹੈ, ਕਰਾਉਣਾ ਵੀ ਤੁਸੀਂ ਹੈ, ਆਪਣਾ ਕਾਰਜ ਆਪ ਹੀ ਕਰਨਾ।
ਤੁਮੇ ਭਰੋਸੇ ਕਰ ਕ੍ਰਿਤ ਆਉਂ,
ਤੁਹਾਡੇ ਭਰੋਸੇ ਤੇ ਮੈਂ ਇਹ ਕ੍ਰਿਤ ਕਰਕੇ ਆਵਾਂਗਾ।
ਇਮ ਕਹਿ ਕਰ ਭਾਈ ਕਲਿਆਣਾ,
ਇਹਦਾ ਕਹਿ ਕੇ ਭਾਈ ਕਲਿਆਣਾ ਜੀ ਨੇ
ਉਦਮ ਕਰਨ ਪਇਓ ਸਾਵਧਾਨਾ,
ਉਦਮ ਕਰਨ ਲਈ ਸਾਵਧਾਨ ਹੋਏ ਭਾਈ ਕਲਿਆਣਾ ਜੀ, ਤਿਆਰ ਬਰ ਤਿਆਰ ਹੋਏ।
ਸ੍ਰੀ ਅਰਜਨ ਕੀ ਆਗਿਆ ਲੈ ਕੇ,
ਜਾਣ ਤੋਂ ਪਹਿਲਾਂ ਗੁਰੂ ਅਰਜਨ ਸਾਹਿਬ ਨੂੰ ਨਮਸਕਾਰ ਕੀਤੀ, ਗੁਰਦੇਵ ਦੇ ਚਰਨਾਂ ਚ ਅਰਦਾਸ ਕਰਕੇ ਆਗਿਆ ਲਈ।
ਗਮਨ ਕੀਨ ਪਗ ਬੰਧਨ ਕਹਿ ਕੇ,
ਗੁਰੂ ਪਾਤਸ਼ਾਹ ਦੇ ਚਰਨਾਂ ਚ ਵੰਦਨਾ ਕਰਕੇ, ਅਦਬ ਕਰ ਨਮਸਕਾਰ ਕਰਕੇ ਭਾਈ ਕਲਿਆਣਾ ਜੀ ਚੱਲ ਪਏ।
ਉੱਤਰ ਦਿਸ਼ਕੋ ਸਨਮੁਖ ਕਰਕੇ,
ਉੱਤਰ ਵਾਲੇ ਪਾਸੇ ਨੂੰ ਮੂੰਹ ਕਰਕੇ ਟੁਰ ਪਏ।
ਜਾਤ ਪਿਓ ਸਤਗੁਰ ਸਿਮਰ ਕੈ,
ਔਰ ਰਸਤੇ ਚ ਮਹਾਰਾਜ ਗੁਰੂ ਅਰਜਨ ਸਾਹਿਬ ਦਾ ਸਿਮਰਨ ਕਰਦੇ ਜਾਂਦੇ, ਮਹਾਰਾਜ ਪੰਜਵੇਂ ਪਾਤਸ਼ਾਹ ਨੂੰ ਧਿਆਉਂਦਿਆਂ ਜਾਂਦੇ ਨੇ, ਵਾਹਿਗੁਰੂ ਵਾਹਿਗੁਰੂ ਜਪਦਿਆਂ ਜਪਦਿਆਂ, ਇੱਕ ਕਦਮ ਪੁੱਟਦੇ ਇੱਕ ਕਦਮ ਪੁੱਟਦੇ ਵਾਹੇ, ਦੂਜਾ ਪੁੱਟਦੇ ਗੁਰੂ ਵਾਹਿਗੁਰੂ ਵਾਹਿਗੁਰੂ, ਏਦਾਂ ਜਪਦਿਆਂ ਜਪਦਿਆਂ ਸਤਿਗੁਰਾਂ ਨੂੰ ਟੁਰੇ ਜਾਂਦੇ ਹਨ।
ਸਨੇ ਸਨੇ ਮੰਡੀ ਚੱਲ ਆਇਓ,
ਸਨੇ ਸਨੇ ਸਹਿਜੇ ਸਹਿਜੇ ਚੱਲ ਕੇ ਮੰਡੀ ਪਹੁੰਚੇ ਨੇ ਭਾਈ ਕਲਿਆਣਾ ਜੀ। ਖਾਲਸਾ ਜੀ, ਮੰਡੀ ਦਾ ਰਾਜਾ ਗੁਰੂ ਸਾਹਿਬ ਦਾ ਸ਼ਰਧਾਲੂ ਰਿਹਾ, ਅੱਗੇ ਕਲਗੀਧਰ ਜੀ ਦੀ ਕਥਾ ਵਿੱਚ ਵੀ ਬਚਨ ਆਵਣਗੇ। ਮਹਾਰਾਜ ਜੀ ਨੇ ਬਚਨ ਕੀਤੇ ਸੀ, ਜੈਸੇ ਬਚੀਏ ਹਾਂਡੀ ਤੈਸੇ ਬਚੇਗੀ ਤੇਰੀ ਮਾਂਡੀ। ਮਹਾਰਾਜ ਜੀ ਨੇ ਬਚਨ ਕਹੇ ਸੀ, ਜਿਵੇਂ ਹਾਂਡੀ ਬਚ ਗਈ, ਨਿਸ਼ਾਨਾ ਲਾਇਆ ਦਰਿਆ ਦੇ ਵਿੱਚ, ਹਾਂਡੀ ਘੁੰਮ ਗਈ। ਮਹਾਰਾਜ ਕਹਿੰਦੇ ਜਿਵੇਂ ਬਚੀ ਤਿਵੇਂ ਤੇਰੀ ਮੰਡੀ ਬਚੇਗੀ, ਜੋ ਇਸ ਪਰ ਚੜਿਆ ਆਵਾਂਗੇ ਅਸਮਾਨੀ ਗੋਲੇ ਛੁੱਟਾਂਗੇ, ਜਿਹੜਾ ਇਹਦੇ ਤੇ ਚੜਾਈ ਕਰਕੇ ਆਵੇਗਾ ਉਹਦੇ ਤੇ ਗੋਲੇ ਛੁੱਟਣਗੇ ਅਸਮਾਨ ਦੇ। ਤੋਂ ਖਾਲਸੇ ਰਾਜ ਦੇ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਹਮਲਾ ਨਹੀਂ ਕੀਤਾ, ਅਧੀਨ ਕਰ ਲਿਆ ਮੰਡੀ ਦੇ ਰਾਜੇ। ਤੋਂ ਇਹ ਗੁਰੂ ਘਰ ਦੇ ਸ਼ਰਧਾਲੂ ਭਾਈ ਕਲਿਆਣਾ ਜੀ ਗਏ ਪਹਿਲਾਂ ਉੱਥੇ ਮੰਡੀ ਦੇ ਰਾਜੇ ਦੇ ਭਲਾ ਕਰਨ ਵਾਸਤੇ।
ਪੂਰੀ ਪ੍ਰਵੇਸ਼ ਹੀਰ ਮਨ ਪਾਇਓ,
ਦਰਿਆ ਦੇ ਕੰਢੇ ਤੇ ਬੱਸੀ ਡੱਗਰੀ ਸੀ ਮੰਡੀ, ਸੁਖੇਤ ਮੰਡੀ ਵੀ ਕਹਿ ਦਿੰਦੇ ਆਪਾਂ, ਲਾਗੇ ਗੁਰਦੁਆਰਾ ਸ੍ਰੀ ਰਵਾਲਸਰ ਸਾਹਿਬ ਹੈ। ਤੋ ਮੰਡੀ ਮਹਾਰਾਜ ਸੱਚੇ ਪਾਤਸ਼ਾਹ ਦੇ ਭੇਜੇ ਭਾਈ ਕਲਿਆਣਾ ਜੀ ਪਹੁੰਚੇ।
ਨਿਜ ਸੁਖ ਪਿਖ ਥਲ ਡੇਰਾ ਕੀਨ,
ਜਿੱਥੇ ਸਰੀਰ ਨੂੰ ਸੁਖ ਮਿਲੇ ਭਲਾ, ਉਸ ਜਗ੍ਹਾ ਤੇ ਭਾਈ ਕਲਿਆਣਾ ਜੀ ਨੇ ਆਪਣਾ ਡੇਰਾ ਕੀਤਾ।
ਨਿਸਮੈ ਕਰ ਬਿਸਰਾਮ ਪ੍ਰਬੀਨ,
ਰਾਤ ਦਾ ਵੇਲਾ ਸੀ, ਰਾਤ ਨੂੰ ਭਾਈ ਕਲਿਆਣਾ ਜੀ ਨੇ ਵਿਸ਼ਰਾਮ ਕੀਤਾ।
ਚਿਤਵੇ ਚਿਤਵੇ ਅਨਕੇ ਉਪਾਏ,
ਸੋਚਦੇ ਨੇ ਵਿਉਂਤਬੰਦੀ ਬਣਾਉਂਦੇ ਨੇ, ਚਿਤਵਦੇ ਨੇ ਕਈ ਤਰ੍ਹਾਂ ਦੇ ਉਪਾਅ।
ਕਿਮ ਗੁਰ ਕੋ ਮਾਨੇ ਨਰ ਰਾਏ,
ਸੋਚਦੇ ਨੇ ਵੀ ਗੁਰੂ ਸਾਹਿਬ ਦਾ ਹੁਕਮ ਇਹ ਰਾਜਾ ਮੰਨੇਗਾ ਕਿਵੇਂ, ਇਹਨਾਂ ਨੇ ਤਾਂ ਸਿੱਖਾਂ ਇਹਨਾਂ ਨੂੰ ਪਤਾ ਹੀ ਨਹੀਂ ਸਿੱਖੀ ਦਾ, ਗੁਰੂ ਘਰ ਦੀ ਮਹਿਮਾ ਤੋਂ ਅਣਜਾਣ ਨੇ, ਹੁਣ ਇਹਨਾਂ ਨੂੰ ਕਿਵੇਂ ਪ੍ਰੇਰੀਏ, ਕੀ ਵਿਉਂਤ ਬਣਾਈਏ, ਕੀ ਉਪਾਅ ਕਰੀਏ, ਰਾਜਾ ਗੁਰੂ ਸਾਹਿਬ ਦਾ ਸ਼ਰਧਾਲੂ ਬਣ ਜਾਏ। ਹਾਂ ਜੀ,
ਜਿਸ ਤੇ ਅਰਪੇ ਦਰਬ ਵਿਸਾਲ,
ਜਿਹਦੇ ਨਾਲ ਰਾਜਾ ਗੁਰੂ ਘਰ ਦੀ ਸੇਵਾ ਕਰੇ, ਜੋ ਕੁਝ ਚਾਹੀਦਾ ਲੱਕੜਾਂ ਵਗੈਰਾ ਧਨ ਆਦਿਕ ਉਹ ਗੁਰੂ ਚਰਨਾਂ ਚ ਭੇਟ ਕਰੇ।
ਸੁੰਦਰ ਬਣੇ ਸੰਪੂਰਨ ਤਾਲ,
ਔਰ ਮਹਾਰਾਜ ਜੀ ਦਾ ਤਾਲ ਬਣੇ, ਸੋਹਣਾ ਸਰੋਵਰ ਬਣੇ, ਸੋਹਣੀਆਂ ਇਮਾਰਤਾਂ ਬਣਨ, ਉੱਥੇ ਸੋਹਣੇ ਮਹਿਲ ਮੁਨਾਰੇ ਬਣਨ।
ਕਾਰਜ ਮਹਾ ਹੋਏ ਉਪਕਾਰੂ,
ਕਿਉਂਕਿ ਇਹ ਉਪਕਾਰ ਦਾ ਕਾਰਜ ਹੈ। ਜਦੋਂ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਕਿਹਾ ਵੀ ਬੜਾ ਵੱਡਾ ਉਪਕਾਰ ਹੈ ਗੁਰੂ ਘਰ ਦੀ ਸੇਵਾ ਕਰਨੀ, ਗੁਰੂ ਤੀਰਥ ਦੀ ਸੇਵਾ ਕਰਨੀ, ਗੁਰੂ ਦਰਬਾਰ ਦੀ, ਗੁਰੂ ਸਰੋਵਰਾਂ ਦੀ, ਗੁਰੂ ਬੌਲੀਆਂ ਦੀ ਸੇਵਾ ਟਹਿਲ ਕਰਨੀ, ਇਹਦਾ ਵੱਡਾ ਬੜਾ ਭਾਰੀ ਪੁੰਨ ਹੈ। ਇਹਦੇ ਵਰਗੀ ਸੇਵਾ ਦਾ ਪੁੰਨ ਹੀ ਕੋਈ ਨੀ ਕੋਈ ਹੋਰ, ਇਹ ਤਾਂ ਬੜੇ ਉਪਕਾਰ ਦਾ ਕਾਰਜ ਹੋਵੇਗਾ।
ਮਮ ਆਵਨ ਹੋਏ ਸਫਲ ਉਦਾਰੂ,
ਮੇਰਾ ਇੱਥੇ ਆਉਣਾ ਸਫਲ ਹੋਵੇ, ਕੋਈ ਇਹੋ ਜਿਹੀ ਤਰਕੀਬ ਬਣੇ, ਕੋਈ ਇਹੋ ਜਿਹਾ ਤਰੀਕਾ ਬਣੇ।
ਕਿਤਕ ਦਿਵਸ ਤੈ ਬਸਤ ਬਿਤਾਏ,
ਭਾਈ ਕਲਿਆਣਾ ਜੀ ਟਿਕ ਗਏ, ਕੁਝ ਦਿਨ ਬੜੀ ਸ਼ਾਂਤੀ ਨਾਲ ਕੱਟੇ, ਵੀ ਗੁਰੂ ਸਾਹਿਬ ਦਾ ਕਾਰਜ ਹੈ, ਕੋਈ ਨਾ ਕੋਈ ਵਿਧ ਬਣੇਗੀ, ਕਾਲੇ ਪਿਆ ਨਹੀਂ ਬਣਦੀ ਗੱਲ। ਸ਼ਾਂਤੀ ਨਾਲ ਟਿਕ ਜਾਣ ਦੇ ਨਾਲ ਕੋਈ ਨਾ ਕੋਈ ਰਾਹ ਸਾਹਿਬ ਜੀ ਆਪੇ ਹੀ ਵਿਖਾ ਦਿੰਦੇ, ਬਣਾ ਦਿੰਦੇ। ਭਾਈ ਕਿ ਉੱਥੇ ਟਿਕ ਗਏ, ਗੁਰੂ ਗੁਰੂ ਜਪਣ ਲੱਗੇ, ਭਜਨ ਕਰਿਆ ਕਰਨ, ਸਵੇਰੇ ਆਨੰਦ ਦੇ ਵਿੱਚ ਆਲੇ ਦੁਆਲੇ ਦੇ ਲੋਕਾਂ ਨੂੰ ਮਿਲਣਾ ਗਿਲਣਾ, ਉਹਨਾਂ ਨਾਲ ਗੱਲਬਾਤ ਕਰਨੀ, ਏਦਾਂ ਕੁਝ ਕੀਤੇ।
ਮਿਲਨ ਭੂਪ ਕੋ ਘਾਤ ਨ ਪਾਏ,
ਤਰੀਕਾ ਲੱਭਦੇ ਰਹੇ ਵੀ ਕਿਸੇ ਤਰੀਕੇ ਰਾਜੇ ਨਾਲ, ਜਿਹੜਾ ਮੰਡੀ ਦਾ ਰਾਜ ਹੈ ਉਹਦੇ ਨਾਲ ਮੁਲਾਕਾਤ ਹੋਵੇ। ਹੁਣ ਰਾਜਿਆਂ ਨੂੰ ਮਿਲਣਾ ਕਿਹੜਾ ਕੋਈ ਸੌਖਾ ਕੰਮ ਸੀ, ਕੋਈ ਸਧਾਰਨ ਬੰਦਾ ਆਇਆ ਰਾਜੇ ਨੂੰ ਕਿਵੇਂ ਮਿਲੇ। ਬਥੇਰੇ ਹੱਥ ਕੰਡੇ ਅਪਣਾਏ, ਕਈਆਂ ਨਾਲ ਗੱਲਬਾਤ ਕੀਤੀ, ਕਈ ਦਿਨ ਬੀਤ ਗਏ ਪਰ ਰਾਜੇ ਨਾਲ ਮੁਲਾਕਾਤ ਨਹੀਂ ਹੋ ਸਕੀ।
ਜਨਮ ਅਸ਼ਟਮੀ ਕੋ ਦਿਨ ਆਵਾ,
ਫਿਰ ਮਹਾਰਾਜ ਜੀ ਨੂੰ ਧਿਆਇਆ, ਸਤਿਗੁਰੂ ਆਪਣਾ ਕਾਰਜ ਆਪੇ ਕਰੋ, ਵਿਧ ਬਣ ਗਏ। ਕਹਿੰਦੇ ਜਨਮ ਅਸ਼ਟਮੀ ਦਾ ਦਿਨ, ਭਗਵਾਨ ਕ੍ਰਿਸ਼ਨ ਜੀ ਦੀ ਜਨਮ ਅਸ਼ਟਮੀ ਹੈ, ਜਨਮ ਦਾ ਦਿਨ ਮੰਨਿਆ ਜਾਂਦਾ ਅਸ਼ਟਮੀ ਨੂੰ। ਕਹਿੰਦੇ ਜਨਮ ਅਸ਼ਟਮੀ ਦਾ ਦਿਨ ਆਇਆ,
ਨਗਰ ਸਗਰ ਨਰ ਵਰਤ ਰਖਾਵਾ।
ਹੁਣ ਜਿਹੜਾ ਮੰਡੀ ਦਾ ਰਾਜਾ ਸੀ ਇਹ ਧਰਮੀ ਕਰਮੀ ਰਾਜਾ ਸੀ, ਜਨਮ ਅਸ਼ਟਮੀ ਵਾਲੇ ਦਿਨ ਇਹਨੇ ਆਖਿਆ ਵੀ ਸਾਰੇ ਨਗਰ ਨੇ ਵਰਤ ਰੱਖਣਾ, ਆਪ ਵੀ ਵਰਤ ਰੱਖਦਾ, ਨਗਰ ਨੂੰ ਵੀ ਵਰਤ ਰਖਾਉਂਦਾ, ਵੀ ਸਭ ਨੇ ਵਰਤ ਰੱਖਣਾ, ਕਿਸੇ ਨੇ ਘਰ ਚ ਚੁੱਲ੍ਹੇ ਚ ਅੱਗ ਨੀ ਬਾਲਣੀ, ਸਭ ਨੇ ਵਰਤ ਰੱਖਣਾ। ਹੁਣ ਸਭ ਨੇ ਵਰਤ ਰੱਖਿਆ, ਇੱਧਰ ਭਾਈ ਕਲਿਆਣਾ ਜੀ ਉਹ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਂਦੇ ਆ ਰੋਜ਼, ਵਿਧ ਬਣ ਗਈ ਰਾਜੇ ਨੂੰ ਮਿਲਣ ਦੀ ਸਾਰੀ, ਕੈਦ ਕਰ ਲਿਆ ਇਹਨਾਂ ਨੂੰ, ਗ੍ਰਿਫਤਾਰ ਕਰ ਲਿਆ। ਬੜੀ ਸਮੱਸਿਆ ਆਈ ਇੱਕ ਵਾਰੀ ਭਾਈ ਕਲਿਆਣਾ ਜੀ ਨੂੰ, ਪਰ ਗੁਰੂ ਸਾਹਿਬ ਨੇ ਆਪਣਾ ਕਾਰਜ ਕਰਨਾ ਸੀ, ਉਹਦੀ ਸਾਰੀ ਵਿਧ ਬਣਾ ਲਈ ਹੈ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।